सर्व कला का ज्ञाता माधव हम ऐसे तू ऐसा हम पापी तुम पाप खंडन नीको ठाकुर देशा दंडौत बंदन अनिक बार सर्व कला समरथ डोलन तेरा खो प्रभु नानक देह कर हाथ डोलन तेरा खो प्रभु नानक देह कर हाथ सतनाम धन वाखे गुरु साहिब जियो एक ओंकार सत गुर प्रसाद राग श्री राग महला पहला घर पहला मोती ता मंदर उस रह रतनी ता हो है जड़ाओ कस्तूर कुंगू अगर चंदन लीप आवे चाओ मत देख भूला विसर तेरा चित ना आवे नाओ हर बिन जियो जल बल जाओ मैं आपना गुर पूछ देखया अवर नाही था रहा धरती ता हीरे लाल जड़ती पलंग लाल जड़ाओ मोहनी मुख मणि सो है करे रंग पसाओ मत देख भूला विसर तेरा चित न आवे नाओ सिद्ध होवा सिद्ध लाई रिद्ध आखा आओ गुप्त प्रगट होए बैसा लोक राखे पाओ मत देख भूला विसर तेरा चित न आवे नाओ सुल्तान होवा मेल लश्कर तख्त राखा पाओ हुकम हासल करी बैठा नानका सब वाओ मत देख भूला विसर तेरा चित न आवे ना। सुल्तान होवा मेल लश्कर तख्त राखा पाऊं। हुकम हासल करी बैठा नानका सब वाओ। मत देख भूला विसरे तेरा चित न आवे ना। वाहिगुरु जी का खालसा, वाहिगुरु जी की फतह। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे इस गुरमत दीवान दी आप साध संगत हाजरी भर रहे हो। वैसे ता इस अस्थान ते निरंतर ही अमृत वेले तो लेके देर रात तक बाणी कीर्तन विचार कोई ना कोई शरीर गुरुद्वारा साहिब विखे बैठ के अपना नेम निभा रहा हुंदा है। पर जो दातार ने अमृत वेले और संध्या दे दीवान बख्शिश कीते, संध्या दे इस दीवान विच आप इकत्तर होए हो, पावा के इस स्टेज ते मैं हर वार बेनती करना। पहली वार 1996 विच दास ने हाजरी भरी सी, सिर्फ एक साल छड़ के निरंतर तकरीबन हर साल जिन्नी को दाते ने सोझी अकल और सबुद्धि बख्शी उस अनुसार आप जी नाल गुरमत और गुरबाणी इतिहास दी विचार आपां करदे आ रहे हां। इस वरे मन चाहिया कि गुरु नानक साहिब महाराज जी दा अगलेरे साल 550 साल आगमन दिवस है, ते यतन करिए हजूर दी अमृत गुरबाणी विचों संगता नाल विचार कीती जाए। समा एक हफ्ते दा सी, पहला मंच सी पट्टी जां हजूर दी खोर बाणी पर लंबेरियां बाणियां सन, समा थोड़ा सी, इस करके सी गुरु नानक साहिब जी दी रागां दी तरतीब अनुसार पहला राग श्री राग गुरु ग्रंथ साहिब जी दा और श्री राग विच गुरु नानक साहिब दा जो पहला शब्द है उसनू आपां इस वरे विचार दा विशा बनाया है। ए शब्द कई वरी आपां 5-10 मिंट च प्रमाण वजो जरूर विचारिया है, पर 6-7 दिन लगातार इस दी विचार नहीं होई। आओ साध संगत इस वारी धन गुरु नानक साहिब जी कृपा करन आप संगत आसीस बख्शो इस अमृत पदे जी जा इस शब्द दी विचार अखरी अर्थ आपां विचारन दा यतन करिए। आप जितने हजूर दे चरणा विच इकत्तर हो, घरां विच नेट राही रेडियो राही जां फेसबुक राही आप लाइव सर्वन कर रहे हो, ਕਿਰਪਾ ਕਰੋ, ਅਸੀਸ ਬਖਸ਼ੋ। ਅੱਜ ਦੀ ਵਿਚਾਰ ਆਰੰਭ ਆਪ ਸੰਗਤ ਦੀ ਅਸੀਸ ਨਾਲ ਕਰ ਸਕਾਂ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਸ੍ਰੀ ਰਾਗ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਦਰਜ ਕੀਤਾ ਹੈ। 1430 ਅੰਗ ਵਾਲੇ ਜਿਹੜੇ ਸਵਰੂਪ ਨੇ ਉਹਨਾਂ ਵਿੱਚ ਇਸ ਰਾਗ ਦੀ ਆਰੰਭਤਾ 14ਵੇਂ ਅੰਗ ਤੋਂ ਹੁੰਦੀ ਹੈ। 1430 ਅੰਗ ਵਾਲੇ ਦਾਸ ਨੇ ਤਾਂ ਬੇਨਤੀ ਕੀਤੀ ਕਿ ਜੋ ਇਹ ਹੁਣ ਅਸੀਂ ਗੁਰੂ ਘਰਾਂ ਚ ਪ੍ਰਕਾਸ਼ ਕਰਨੇ ਹਾਂ, ਇਹ ਸਵਰੂਪ ਜੋ ਮਸ਼ੀਨੀ ਛਪਾਈ ਹੈ, ਇਹ 1430 ਅੰਗ ਨੇ, ਪਰ ਜੋ ਦਰਬਾਰ ਸਾਹਿਬ ਵਿੱਚ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਸੱਚ ਇਵੇਂ ਹਸਤ ਲਿਖਤ ਬੀੜਾਂ ਦੇ ਅੰਗ ਇੱਕ ਜਿਤਨੇ ਨਹੀਂ, ਪਰ ਬਾਣੀ ਵਿੱਚ ਕੋਈ ਘਾਟ ਨਹੀਂ, ਬਾਣੀ ਮੁਕੰਮਲ ਹੈ। ਫਿਰ ਇਸ ਬੇਨਤੀ ਨੂੰ ਸੁਣਿਓ ਕਿ ਕੁਝ ਸਵਰੂਪ ਐਸੇ ਨੇ ਕਿ ਜਿਨ੍ਹਾਂ ਦੇ ਅੰਗ ਪੱਤਰੇ ਬੜੇ ਥੋੜੇ ਆ, ਕਈ ਸਰੂਪ ਬਹੁਤ ਵੱਡੇ ਨੇ। ਤੁਸੀਂ ਹਰ ਕੀ ਪੌੜੀ ਤੇ ਦਰਸ਼ਨ ਕਰਦੇ ਹੋ ਸਵਰੂਪ, ਉਸ ਸਵਰੂਪ ਦੇ ਅੰਗ ਤੇ ਥੱਲੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੁੰਦੇ ਸਰੂਪ ਦੇ ਅੰਗਾਂ ਵਿੱਚ ਬੜਾ ਫਰਕ ਹੈ, ਪਰ ਬਾਣੀ ਚ ਫਰਕ ਨਹੀਂ, ਬਾਣੀ ਦੀ ਤਰਤੀਬ ਉਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪ੍ਰਕਾਸ਼ ਹੁੰਦੇ ਮਸ਼ੀਨੀ ਛਪਾਈ ਵਿੱਚ, ਇਸ ਤੋਂ ਪਹਿਲਾਂ ਜਿਹੜੇ 13 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹ 13 ਅੰਗਾਂ ਵਿੱਚ ਉਸ ਵੇਲੇ ਦਾ ਨੇਮ ਹਜ਼ੂਰ ਨੇ ਦਰਜ ਕੀਤਾ ਹੈ। ਉਸ ਵਿੱਚ ਸਭ ਤੋਂ ਪਹਿਲੀ ਬਾਣੀ ਜਪ ਜੀ ਸਾਹਿਬ ਹੈ। ਅਸੀਂ ਇਸ ਪਵਿੱਤਰ ਬਾਣੀ ਨੂੰ ਅਦਬ ਸਹਿਤ ਗੁਟਕੇ ਵਿੱਚ ਜਾਂ ਆਪਣੀ ਆਮ ਸ਼ਬਦਾਵਲੀ ਵਿੱਚ ਜਪ ਜੀ ਸਾਹਿਬ ਕਹਿੰਦੇ ਹਾਂ। ਉਂਜ ਜਦੋਂ ਹਜ਼ੂਰ ਨੇ ਤਤਕਰਾ ਲਿਖਿਆ ਤੇ ਇਸ ਬਾਣੀ ਦਾ ਨਾਮ ਗੁਰਦੇਵ ਨੇ ਜੀ ਸਾਹਿਬ ਦੀ ਥਾਂ ਇਸ ਬਾਣੀ ਦਾ ਨਾਮ ਜਪ ਨਿਸ਼ਾਨ ਲਿਖਿਆ ਹੈ। ਤਤਕਰੇ ਵਿੱਚ ਇਸ ਬਾਣੀ ਦਾ ਨਾਮ ਜਪ ਨਿਸ਼ਾਨ ਹੈ। ਇਸ ਦੀ ਵਿਆਖਿਆ ਵੈਸੇ ਆਪਾਂ ਕੀਤੀ ਵੀ ਸੀ, ਪਰ ਮੈਂ ਫਿਰ ਵੀ ਦੁਹਰਾ ਦੇਣਾ ਇਸ ਗੱਲ ਨੂੰ ਕਿ ਇਸ ਬਾਣੀ ਨੂੰ ਜਪ ਜੀ ਸਾਹਿਬ ਕਹਿੰਦੇ ਆ ਪਹਿਲੀ ਨੂੰ, ਪਰ ਹਜ਼ੂਰ ਨੇ ਤਤਕਰੇ ਵਿੱਚ ਇਸ ਨੂੰ ਜਪ ਨਿਸ਼ਾਨ ਲਿਖਿਆ। ਤੇ ਨਿਸ਼ਾਨ ਦਾ ਲਫ਼ਜ਼ੀ ਅਰਥ ਵੈਸੇ ਬੜੇ ਬਣਦੇ ਆ। ਦੇਖੋ ਨਿਸ਼ਾਨ ਦਾ ਲਫ਼ਜ਼ੀ ਅਰਥ ਤੁਜਾ, ਨਿਸ਼ਾਨ ਸਾਹਿਬ ਝੰਡਾ ਵੀ ਹੈ, ਅਸੀਂ ਨਿਸ਼ਾਨ ਸਾਹਿਬ ਹੀ ਕਹਿੰਦੇ ਹਾਂ। ਨਿਸ਼ਾਨ ਦਾ ਅਰਥ ਨਗਾਰਾ ਵੀ ਹੈ, ਜਿਹੜਾ ਸਵੇਰੇ ਸ਼ਾਮ ਵੱਜਦਾ ਹੈ, ਇਹਨੂੰ ਵੀ ਨਿਸ਼ਾਨ ਕਹਿੰਦੇ ਆ ਜੀ। ਨਿਸ਼ਾਨ ਦਾ ਅਰਥ ਨਿਸ਼ਾਨੀ ਵੀ ਹੁੰਦਾ, ਚਿੰਨ੍ਹ ਵੀ ਹੁੰਦਾ ਹੈ। ਉਹ ਕੱਪੜੇ ਤੇ ਪੈ ਜਾਏ, ਸਕਿਨ ਤੇ ਪੈ ਜਾਏ, ਅਸੀਂ ਕਹਿੰਦੇ ਹਾਂ ਸੱਟ ਵੱਜੀ, ਉਹਦਾ ਨਿਸ਼ਾਨ ਰਹਿ ਗਿਆ ਹੈ। ਇੱਕ ਨਿਸ਼ਾਨ ਦਾ ਅਰਥ ਹੁੰਦਾ ਸਾਈਨ ਕਰਨੇ, ਸਿਗਨੇਚਰ ਕਰਨੇ, ਦਸਤਖਤ ਕਰਨੇ, ਜਿਹਨੂੰ ਪੰਜਾਬੀ ਚ ਇੱਕ ਸ਼ਬਦ ਕਹਿੰਦੇ ਸਨ ਸਹੀ ਪਾਣੀ। ਜਦੋਂ ਪੰਜਾਬੀ ਦੇ ਫਾਰਮ ਕਿਤੇ ਭਰਨੇ, ਹਸਤਾਕਸ਼ਰ ਹਿੰਦੀ ਵਿੱਚ ਵਰਤਦੇ ਸਨ, ਅਸੀਂ ਅਕਸਰ ਕਹਿੰਦੇ ਸਾਂ ਉੱਥੇ ਲਿਖਿਆ ਹੁੰਦਾ ਸੀ ਸਹੀ, ਇਹਦਾ ਮਤਲਬ ਇੱਥੇ ਸਾਈਨ ਕਰ ਦਿਓ, ਆਪਣੇ ਦਸਤਖਤ ਕਰੋ। ਇਹਦਾ ਅਰਥ ਨਿਸ਼ਾਨ ਦਾ ਦਸਤਖਤ, ਨਗਾਰਾ, ਨਿਸ਼ਾਨ ਸਾਹਿਬ, ਚਿੰਨ, ਤੇ ਇੱਕ ਨਿਸ਼ਾਨ ਦਾ ਲਫ਼ਜ਼ੀ ਅਰਥ ਹੈ ਜੀ ਰਾਹਦਾਰੀ। ਰਾਹਦਾਰੀ ਸ਼ਬਦ ਕਈ ਵਾਰੀ ਦਾਸ ਨੇ ਕਿਹਾ, ਕੋਈ ਚੀਜ਼ ਖਰੀਦੀ ਜਾਂਦੀ ਸੀ ਤੇ ਖਰੀਦਣ ਵਾਲਾ ਸੱਜਣ ਉਸ ਕਾਗਜ਼ ਉੱਤੇ ਜਿਹਦੇ ਤੋਂ ਖਰੀਦੀ ਹੈ ਉਸ ਚੀਜ਼ ਬਾਰੇ ਜਾਣਕਾਰੀ ਤੇ ਰਾਹਦਾਰੀ ਪੇਪਰ ਤੇ ਬਣਵਾ ਲੈਂਦਾ ਸੀ। ਜਿਵੇਂ ਅੱਜ ਵੀ ਤੁਸੀਂ ਭਾਵੇਂ ਟਰੱਕ ਚਲਾਓ, ਭਾਵੇਂ ਸ਼ਿਪ ਕਰੋ, ਪੇਪਰ ਵਰਕ ਤਾਂ ਹੁੰਦਾ ਹੀ ਹੈ ਨਾ। ਉਸ ਵਕਤ ਇਹਨੂੰ ਰਾਹਦਾਰੀ ਕਹਿੰਦੇ ਸਨ, ਤੇ ਜਿਸ ਕੋਲ ਰਾਹਦਾਰੀ ਹੁੰਦੀ ਸੀ ਉਹ ਰਸਤੇ ਵਿੱਚ ਆਪਣੇ ਪੇਪਰ ਦਿਖਾਏ, ਰਾਹਦਾਰੀ ਮੁਤਾਬਕ ਉਸ ਦਾ ਸਮਾਨ ਵੀ ਹੋਵੇ ਤੇ ਹਕੂਮਤ ਉਹਨੂੰ ਰਸਤੇ ਚ ਰੋਕ ਕੇ ਸਜ਼ਾ ਨਹੀਂ ਲਾ ਸਕਦੀ। ਮੈਨੂੰ ਯਾਦ ਹੈ ਅਸਲ ਚ ਇਹ ਅਰਥ ਬਾਬੇ ਮਿਹਰਵਾਨ ਬਾਬੇ ਪਿਰਥੀਏ ਦੇ ਪੁੱਤਰ ਨੇ ਕੀਤੇ ਸਨ, ਕਿਉਂਕਿ ਟੀਕਾਕਾਰੀ ਉਹਦੇ ਬੜੀ ਸੋਹਣੀ ਸੀ ਜੀ ਉਹਦੀ, ਗੁਣ ਲੈਣ ਲਈ। ਇਹ ਨਹੀਂ ਕਿ ਆਪਾਂ ਮੀਣਿਆਂ ਦਾ ਕੋਈ ਪੱਖ ਪੂਰ ਰਹੇ ਖਾਂ। ਉਹ ਲਿਖਾਰੀ ਬਹੁਤ ਸੋਹਣਾ ਸੀ, ਗੁਰੂ ਅਰਜੁਨ ਦੇਵ ਨੇ ਇਹਨੂੰ ਪੜ੍ਹਾਇਆ ਸੀ, ਪਰ ਉਹਨੇ ਸ਼ਬਦ ਵਰਤੇ ਸਨ ਕਿ ਜਿਹੜਾ ਜਪ ਨਿਸ਼ਾਨ ਹੈ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ ਮਿਲੀ ਰਾਹਦਾਰੀ ਹੈ, ਕਿ ਜਿਵੇਂ ਬਾਹਰ ਦੇ ਸਮਾਨ ਦੀ ਰਾਹਦਾਰੀ ਹੋਵੇ, ਹਕੂਮਤ ਸਰਕਾਰ ਗੌਰਮੈਂਟ ਰਸਤਾ ਨਹੀਂ ਰੋਕਦੀ। ਜਿਸ ਕੋਲ ਗੁਰੂ ਨਾਨਕ ਸਾਹਿਬ ਦਾ ਜਪ ਹੋਵੇ, ਪਰਮਾਤਮਾ ਦੀ ਦਰਗਾਹ ਵਿੱਚ ਉਹਦਾ ਰਸਤਾ ਕੋਈ ਨਹੀਂ ਰੋਕਦਾ। ਉਹਨਾਂ ਨਿਸ਼ਾਨ ਸ਼ਬਦ ਦੇ ਅਰਥ ਰਾਹਦਾਰੀ ਕੀਤੇ। 38 ਪੌੜੀਆਂ ਅਸੀਂ ਪੜ੍ਹੀਆਂ, ਸ਼ਲੋਕ ਪੜ੍ਹਨੇ ਆਉਣਾ ਮੈਂ ਸ਼ਬਦ ਤੇ ਵੇ ਪਿਆਰਿਓ, ਜੋ ਅਸੀਂ ਅੱਜ ਸ਼ੁਰੂ ਕੀਤਾ, ਯਤਨ ਕਰਾਂਗਾ ਹਫ਼ਤੇ ਵਿੱਚ ਇਸ ਦੀ ਵਿਚਾਰ ਜਿੰਨੀ ਕੁ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਕਰ ਸਕਾਂ। ਉਸ ਤੋਂ ਬਾਅਦ ਜਪ ਤੋਂ ਬਾਅਦ ਜਿਹੜੀ ਦੂਸਰੀ ਬਾਣੀ ਹੈ, ਉਸ ਦਾ ਸਰਲੇਖ ਸੋ ਦਰ ਹੈ, ਉਸ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਜੀ। ਮਾਂ ਮਹਾਰਾਜ ਨੇ ਸੋ ਦਰ ਰਾਗ ਆਸਾ ਮਹਿਲਾ ਪਹਿਲਾ ਪੰਜ ਸ਼ਬਦ ਜਿਹੜੇ ਨੇ ਉਹ ਸੋ ਦਰ ਦੇ ਸਰਲੇਖ ਥੱਲੇ ਨੇ। ਅਸੀਂ ਆਮ ਤੌਰ ਤੇ ਕਹਿ ਦਿੰਦੇ ਇੱਕ ਸ਼ਬਦ ਸੋ ਦਰ ਦਾ, ਨਹੀਂ ਸਰਲੇਖ ਸੋ ਦਰ ਹੈ, ਪਰ ਉਹ ਸੋ ਦਰ ਦੇ ਥੱਲੇ ਪੰਜ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ। ਪਹਿਲਾ ਸੋ ਦਰ, ਦੂਸਰਾ ਸੁਣ ਵੱਡਾ ਅੱਖ ਹੈ ਸਭ ਕੋਏ, ਤੀਸਰਾ ਆਖਾਂ ਜੀਵਾਂ ਵਿਸਰੈ ਮਰ ਜਾਊ, ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ, ਤੇ ਪੰਜਵਾਂ ਕਾਹੇ ਰੇ ਮਨ ਚਿਤਮੈ ਉਦਮ। ਪੰਜ ਸ਼ਬਦ ਸੋਦਰ ਦੇ ਸਰਲੇਖ ਥੱਲੇ। ਉਸ ਤੋਂ ਅਗਲਾ ਸਰਲੇਖ ਜਿਹੜਾ ਉਹ ਵੀ ਭਾਵੇਂ ਰਹਿ ਰਸਤ ਚ ਪੜ੍ਹਨੇ, ਉਹ ਸੋ ਪੁਰਖ ਹੈ। ਸੋਦਰ ਦਾ ਸਰਲੇਖ ਵੱਖਰਾ ਹੈ, ਸੋ ਪੁਰਖ ਦਾ ਵੱਖਰਾ ਹੈ, ਤੇ ਸੋ ਪੁਰਖ ਦੇ ਸਰਲੇਖ ਦੇ ਥੱਲੇ ਗੁਰਦੇਵ ਨੇ ਚਾਰ ਸ਼ਬਦ ਦਰਜ ਕੀਤੇ। ਇੱਕ ਤਾਂ ਸੋ ਪੁਰਖ, ਦੂਸਰਾ ਮਹਾਰਾਜ ਜੀ ਨੇ ਤੂੰ ਕਰਤਾ ਸਚਿਆਰ, ਤੀਸਰਾ ਸ਼ਬਦ ਤਿਤ ਸਰਵਰੜੈ ਭਈਲੇ ਨਿਵਾਸਾ, ਤੇ ਚੌਥਾ ਸ਼ਬਦ ਗੁਰਦੇਵ ਨੇ ਭਈ ਪ੍ਰਾਪਤ ਮਾਨੁੱਖ ਦੇ ਖੁਰੀਆ। ਚਾਰ ਸੋ ਪੁਰਖ ਦੇ ਸਰਲੇਖ ਹੈਡਿੰਗ ਥੱਲੇ, ਪੰਜ ਸ਼ਬਦ ਸੋ ਦਰ ਦੇ ਥੱਲੇ, ਤੇ ਅਗਲੀ ਇਸ ਤੋਂ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿਚ, ਉਸ ਨੂੰ ਅਸੀਂ ਸੋਹਿਲਾ ਸਾਹਿਬ ਕਹਿੰਦੇ। ਭਾਈ ਗੁਰਦਾਸ ਸਾਹਿਬ ਨੇ ਕੀਰਤ ਸੋਹਿਲਾ ਸ਼ਬਦ ਵਰਤਿਆ ਜੀ, ਪਰ ਸਾਡੇ ਪੁਰਾਤਨ ਅਜੇ ਵੀ ਕਈ ਵਾਰੀ ਸ਼ਬਦ ਕੀਰਤਨ ਸੋਹਿਲਾ ਆਪਾਂ ਵਰਤ ਲੈਂਦੇ ਹਾਂ, ਕਿਉਂਕਿ ਇਸ ਦਾ ਇੱਕ ਕਾਰਨ ਸੀ। ਤੁਸੀਂ ਇਤਿਹਾਸਕ ਗੁਰਦੁਆਰਿਆਂ ਚ ਕਦੀ ਦੇਖਿਓ ਜਾ ਕੇ ਪੰਜਾਬ, ਜਿਹੜੀ ਸ਼ਬਦ ਦੀ ਕਥਾ ਉੱਥੇ ਸਵੇਰੇ ਹੁੰਦੀ ਹੈ, ਤੇ ਸ਼ਾਮ ਨੂੰ ਸੋਦਰ ਤੋਂ ਪਹਿਲਾਂ ਇਤਿਹਾਸ ਦੀ ਕਥਾ ਹੁੰਦੀ ਹੈ। ਸੋਦਰ ਦੀ ਚੌਂਕੀ ਲੱਗਦੀ, ਕੀਰਤਨ ਹੁੰਦਾ, ਉਸ ਤੋਂ ਬਾਅਦ ਆਰਤੀ ਹੁੰਦੀ ਹੈ, ਤੇ ਆਰਤੀ ਤੋਂ ਬਾਅਦ ਫਿਰ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਸੋਹਿਲਾ ਸਾਹਿਬ ਪੜਿਆ ਜਾਂਦਾ। ਤੇ ਮੈਨੂੰ ਇੰਜ ਲੱਗਦਾ ਇਹ ਕੀਰਤਨ ਸੋਹਿਲਾ ਸ਼ਬਦ ਇਸ ਢੰਗ ਨਾਲ ਬਣ ਗਿਆ ਕਿ ਚਲੋ ਗੁਰੂ ਘਰ ਜਾ ਕੇ ਨਾਲੇ ਕੀਰਤਨ ਸੁਣਾਂਗੇ, ਨਾਲੇ ਆਪਾਂ ਸੋਹਿਲਾ ਸਾਹਿਬ ਸੁਣਾਵਾਂਗੇ। ਕੀਰਤ ਸੋਹਿਲਾ ਭਾਈ ਗੁਰਦਾਸ ਸਾਹਿਬ ਨੇ ਵਰਤਿਆ। ਇਸ ਬਾਣੀ ਦੇ ਵਿੱਚ ਪੰਜ ਸ਼ਬਦ ਨੇ, ਇਸ ਪੰਜ ਸ਼ਬਦਾਂ ਵਿੱਚੋਂ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ, ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ, ਤੇ ਇੱਕ ਸ਼ਬਦ ਜਿਹੜਾ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਹੈ। ਸੋਹਿਲਾ ਸਾਹਿਬ ਤੋਂ ਬਾਅਦ ਫਿਰ ਜਿਹੜੀ ਬਾਣੀ ਆਰੰਭ ਹੁੰਦੀ ਏ, ਆਪ ਪਾਠ ਕਰਨ ਵਾਲਿਆਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾ ਰਾਗ ਗੁਰਦੇਵ ਨੇ ਸ੍ਰੀ ਰਾਗ ਰੱਖਿਆ ਹੈ। ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਚ ਰਾਗਣ ਮੈਂ ਸ੍ਰੀ ਰਾਗ, ਇਸ ਦੀ ਬੜੀ ਮਹਾਨਤਾ ਦੱਸੀ ਹੈ। ਸ੍ਰੀ ਰਾਗ ਦਾ ਪਹਿਲਾ ਸ਼ਬਦ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਅਸੀਂ ਆਉਣ ਵਾਲੇ ਦਿਨ ਚ ਜਦੋਂ ਸ਼ੁਰੂ ਕਰਾਂਗੇ, ਅੱਜ ਤਾਂ ਆਪਾਂ ਰਹਾਉ ਦੀ ਤੁਕ ਲੈਣੀ ਹੈ ਕਿ ਮਹਾਰਾਜ ਕਹਿ ਕੀ ਰਹੇ ਨੇ। ਇਸ ਸ਼ਬਦ ਦੇ ਚਾਰ ਪਦੇ ਨੇ, ਚਾਰ ਪਦਿਆਂ ਤੋਂ ਇਲਾਵਾ ਇਹਦੇ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ। ਹਜ਼ੂਰ ਨੇ ਇਹਦੀ ਆਰੰਭਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਇਹ ਪਹਿਲਾ ਮਹਾਰਾਜ ਨੇ ਇੱਥੇ ਲਿਖਿਆ ਜੀ। ਪਹਿਲਾ ਜਿਹੜਾ ਹੈ ਉਹ ਅੱਖਰਾਂ ਵਿੱਚ ਵੀ ਲਿਖਿਆ ਤੇ ਅੰਕ ਵਿੱਚ ਵੀ ਪਾਇਆ ਹੈ। ਪੱਪਾ ਕਾਹੇ ਨੂੰ ਸਿਹਾਰੀ ਲੱਲੇ ਨੂੰ ਕੰਨਾ ਪਹਿਲਾ, ਤੇ ਅੱਗੇ ਪਾ ਦਿੱਤਾ ਏਕਾ। ਇਹਦਾ ਮਤਲਬ ਮਹਾਰਾਜ ਇਸ ਵਿੱਚ ਆਰੰਭ ਵਿੱਚ ਦੱਸਦੇ ਪਏ ਸਨ, ਗੁਰਸਿੱਖੋ ਜਦੋਂ ਹੁਣ ਤੁਸੀਂ ਅੱਗੇ ਬਾਣੀ ਪੜ੍ਹਨੀ ਹੈ, ਜਦੋਂ ਮਹੱਲੇ ਨਾਲ ਏਕਾ ਲੱਗੇ ਹੋਵੇਗਾ, ਉਹਨੂੰ ਮਹੱਲਾ ਇੱਕ ਨਹੀਂ ਪੜ੍ਹਨਾ, ਉਹਨੂੰ ਮਹੱਲਾ ਏਕਾ ਨਹੀਂ ਪੜ੍ਹਨਾ, ਉਸ ਲਈ ਸ਼ਬਦ ਵਰਤਣਾ ਪਹਿਲਾ। ਤੇ ਇਸ ਦੇ ਨਾਲ ਘਰ ਵੀ ਲਿਖਿਆ, ਹਾਂ ਘਰ ਦੇ ਨਾਲ ਅੱਖਰਾਂ ਚ ਨਹੀਂ ਲਿਖਿਆ। ਆਲਾ ਅਬਰਜ਼ ਕਰਾਂਗਾ ਅੱਗੇ ਬਾਣੀ ਚ, ਬੜੀ ਥਾਵਾਂ ਤੇ ਮਹਾਰਾਜ ਜਿਵੇਂ ਘਰ ਦੂਜਾ ਉਹਨੂੰ ਅੱਖਰਾਂ ਚ ਵੀ ਲਿਖ ਦਿੱਤਾ, ਤੇ ਉਹਨੂੰ ਗਿਣਤੀ ਵਿੱਚ ਵੀ ਲਿਖਦਾ, ਗਿਣਤੀ ਵਿੱਚ ਦੋ ਪਾ ਦਿੱਤਾ। ਫਿਰ ਬੇਨਤੀ ਹੈ ਜਿੱਥੇ ਘਰ ਨਾਲ ਇੱਕ ਦੋ ਤਿੰਨ ਚਾਰ ਪੰਜ ਛੇ ਜਾਂਦਾ ਸਤਾਰਾਂ ਤੱਕ ਅਰਖ ਹੈ ਉੱਥੇ ਅਸੀਂ ਉਸਨੂੰ ਇੱਕ ਨਹੀਂ ਪੜ੍ਹਦੇ ਸੀ ਪਹਿਲਾ ਪੜ੍ਹਨੇ ਆ ਘਰ ਪਹਿਲਾ ਘਰ ਦੂਜਾ ਘਰ ਤੀਜਾ ਸਤਾਰਾਂ ਤਾਂ ਘਰ ਆਉਂਦੇ ਨੇ ਜੀ ਸਿਰਲੇਖ ਚ ਰਾਗਾਂ ਚ ਅਸੀਂ ਕਹਿੰਦੇ ਹਾਂ ਘਰ ਸਤਾਰਵਾਂ ਇਸੇ ਤਰ੍ਹਾਂ ਮਹਾਰਾਜ ਦੀ ਬਾਣੀ ਚ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਕਈ ਸੱਜਣ ਨਾਵਾਂ ਪੜ੍ਹਦੇ ਆ ਕਈ ਸੱਜਣ ਨੌਵਾਂ ਪੜ੍ਹਦੇ ਆ ਮਿਲਦਾ ਹੈ ਇਸ ਤਰ੍ਹਾਂ ਥੋੜਾ ਜਿਹਾ ਪਾਠ ਭੇਦ ਪਰ ਉੱਥੇ ਨੌ ਨਹੀਂ ਪੜ੍ਹਿਆ ਜਾਂਦਾ ਉੱਥੇ ਗਿਣਤੀ ਵਿੱਚ ਨੌ ਨੌ ਨਹੀਂ ਸੀ ਪੜ੍ਹਦੇ ਇਸੇ ਤਰ੍ਹਾਂ ਗੁਰਦੇਵ ਨੇ ਇਹਦੀ ਸ਼ੁਰੂਆਤ ਕੀਤੀ ਕਿ ਰਾਗ ਸ੍ਰੀ ਰਾਗ ਹੈ ਮਹੱਲਾ ਪਹਿਲਾ ਦਾ ਅਰਥ ਹੈ ਪਹਿਲੇ ਸਰੀਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਹੈ ਤੇ ਕੀਰਤਨੀਓ ਗੁਰਸਿੱਖੋ ਇਹਨੂੰ ਪਹਿਲੇ ਘਰ ਦੇ ਵਿੱਚ ਗਾਇਓ ਮੈਂ ਅਰਜ਼ ਕੀਤੀ ਇਸ ਸ਼ਬਦ ਦੇ ਚਾਰ ਪਦੇ ਨੇ ਜਦੋਂ ਅਖੀਰ ਵਾਲਾ ਪਦਾ ਆਏਗਾ ਨਾ ਜੀ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਉਹਦੇ ਪਿੱਛੇ ਆਵੇਗਾ ਇੱਕ ਤਾਂ ਚਾਰ ਗਿਣਤੀ ਦਾ ਤੇ ਚਾਰ ਤੋਂ ਬਾਅਦ ਦੋ ਮਹਾਰਾਜ ਡੰਡੀਆਂ ਲਾ ਕੇ ਫਿਰ ਇੱਕ ਪਾਉਣਗੇ ਫਿਰ ਸੁਣਿਓ ਪਹਿਲਾ ਪਤਾ ਜਦੋਂ ਆਵੇਗਾ ਇੱਕ ਲਿਖਿਆ ਹੋਵੇਗਾ ਰਹਾਓ ਦੀ ਤੁੱਕ ਵੱਖਰੀਆਂ ਨੇ ਫਿਰ ਦੋ ਦੂਜਾ ਪਤਾ ਤੀਜਾ ਚੌਥਾ ਚੌਥੇ ਤੋਂ ਬਾਅਦ ਫਿਰ ਇੱਕ ਆਏਗਾ ਲਿਖਿਆ ਪਹਿਲਾਂ ਚਾਰ ਆਵੇਗਾ ਤੇ ਉਸ ਤੋਂ ਬਾਅਦ ਚੌਥੇ ਪਦੇ ਤੋਂ ਬਾਅਦ ਫਿਰ ਇੱਕ ਲਿਖਿਆ ਮਿਲੇਗਾ ਹਾਂ ਉਹਦਾ ਸਿੱਧਾ ਅਰਥ ਹੈ ਕਿ ਬਾਣੀ ਪੜ੍ਹਨ ਵਾਲੇ ਭਾਈ ਸਿੱਖੋ ਇਸ ਸ਼ਬਦ ਦੇ ਪਦੇ ਚਾਰ ਪੂਰੇ ਹੋ ਗਏ ਨੇ ਤੇ ਇੱਕ ਸ਼ਬਦ ਪੂਰਾ ਹੋ ਗਿਆ ਹੈ ਇੱਕ ਦਾ ਮਤਲਬ ਇੱਕ ਸ਼ਬਦ ਪੂਰਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਪੜ੍ਹੋਗੇ ਅੱਗੇ ਅੱਗੇ ਦੂਜਾ ਸ਼ਬਦ ਆਵੇਗਾ ਉਹਦੇ ਪਿੱਛੇ ਦੋ ਆਵੇਗਾ ਏਡੀ ਸਤਿਗੁਰੂ ਨੇ ਕਿਰਪਾ ਕੀਤੀ ਕਿ ਇੱਕ ਇੱਕ ਅੰਕ ਦੀ ਗਿਣਤੀ ਇਸ ਢੰਗ ਦੇ ਨਾਲ ਪਾ ਦਿੱਤੀ ਜਿੰਨਾ ਮਰਜ਼ੀ ਕੋਈ ਚਲਾਕ ਹੋਵੇ ਗੁਰੂ ਕੀ ਬਾਣੀ ਵਿੱਚ ਰੱਦੋ ਬਦਲ ਨਹੀਂ ਕਰ ਸਕਦਾ ਜਿਹੜੇ ਪਿਛਲੇ ਅੰਕ ਦਿੱਤੇ ਹੋਏ ਨੇ ਮਹਾਰਾਜ ਨੇ ਪੜ੍ਹਨ ਵਾਲੇ ਨੇ ਸਾਰੇ ਅੱਗੇ ਦੇਖਾਂਗੇ ਮੈਂ ਬੇਨਤੀ ਕੀਤੀ ਇਹ ਸ਼ਬਦ ਦੇ ਚਾਰ ਪਦੇ ਨੇ ਸੰਖੇਪ ਅਰਜ ਕਰਦੇ ਆ ਵੀ ਇਹ ਸ਼ਬਦ ਚ ਮੈਂ ਇਉਂ ਕਹਿਣਾ ਹਰ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਵਾਲਾ ਗ੍ਰਿਸ਼ਤੀ ਹੈ ਉਹ ਇਸ ਸ਼ਬਦ ਨੂੰ ਜ਼ੇਹਨ ਵਿੱਚ ਜ਼ਰੂਰ ਲੈ ਕੇ ਰੱਖੇ ਇਸ ਵਿੱਚ ਮਹਾਰਾਜ ਜੀ ਨੇ ਘਰ ਦਾ ਗੱਲ ਜ਼ਿਕਰ ਕੀਤਾ ਘਰ ਵਿੱਚ ਮਿਲੀਆਂ ਹੋਈਆਂ ਵਸਤੂਆਂ ਦਾ ਜ਼ਿਕਰ ਕੀਤਾ ਗੁਰੂ ਜੀ ਨੇ ਸਿਮਰਨ ਵਿੱਚ ਮਿਲੀ ਹੋਈ ਤਾਕਤ ਦਾ ਜ਼ਿਕਰ ਕੀਤਾ ਤੇ ਮਹਾਰਾਜ ਜੀ ਨੇ ਰਾਜ ਭਾਗ ਐਸ਼ ਵਰਜ ਦਾ ਜ਼ਿਕਰ ਕੀਤਾ ਪਰ ਚਾਰਾਂ ਪਦਿਆਂ ਵਿੱਚ ਇੱਕ ਤੁੱਕ ਚਾਰ ਵਰੀ ਗੁਰਦੇਵ ਨੇ ਕਹੀ ਉਹ ਤੋਕੇ ਮਤ ਦੇਖ ਭੂਲਾ ਵਿਸਰਹਿ ਤੇਰਾ ਚੇਤਨਾ ਆਵੇ ਨਾ ਇਹ ਚਾਰ ਵਜੇ ਗੁਰਦੇਵ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤੀ ਕਿ ਮਤ ਦੇਖ ਭੂਲਾ ਵਿਸਰਹਿ ਤੇਰਾ ਚੇਤਨਾ ਆਵੇ ਨਾ ਇਸ ਦਾ ਮਤਲਬ ਜੇ ਘਰ ਕੀਮਤੀ ਮਿਲਿਆ ਹੈ ਤਾਂ ਵੀ ਅਰਦਾਸ ਕਰ ਘਰ ਵਿੱਚ ਪ੍ਰਵੇਸ਼ ਹੋ ਕੇ ਮੇਰੇ ਧਿਆਨ ਵਿੱਚ ਕਿਤੇ ਘਰ ਨਾ ਵਸ ਜਾਵੇ ਤੂੰ ਤਰਸ ਕਰੀ ਘਰ ਵਿੱਚ ਵੜ ਕੇ ਵੀ ਮੇਰਾ ਧਿਆਨ ਵਿੱਚ ਤੇਰਾ ਸਿਮਰਨ ਹੀ ਵਸਿਆ ਰਹੇ ਉਸ ਤੋਂ ਬਾਅਦ ਦੂਸਰਾ ਸ਼ਬਦ ਕਿ ਜੇ ਘਰ ਵਿੱਚ ਇੰਨਾ ਸਾਜ਼ੋ ਸਮਾਨ ਕੀਮਤੀ ਹੋਵੇ ਖੀਰੇ ਹੋਣ ਪਲੰਗ ਕੀਮਤੀ ਹੋਣ ਜੀਵਨ ਸਾਥ ਨੂੰ ਸੀਣ ਹੋਵੇ ਪਰ ਉਹਦੇ ਵਿੱਚ ਵੀ ਕਿਹਾ ਦੇਖੀ ਕਿਤੇ ਮੈਂ ਤੇਰੀ ਯਾਦ ਨੂੰ ਵਿਸਰ ਨਾ ਜਾਵਾਂ ਤੀਸਰਾ ਕਿਹਾ ਜੇ ਰਿਧੀਆਂ ਸਿੱਧੀਆਂ ਆ ਜਾਣ ਬਚਨ ਚ ਸਤਿਆਜ ਹੈ ਜੋ ਬੋਲਾਂ ਉਹ ਸੱਚ ਹੋਣ ਲੱਗ ਪਏ ਪਰਮਾਤਮਾ ਕਿਤੇ ਤੇਰੀ ਸ਼ਰੀਕਾ ਨਾ ਕਰਨ ਲੱਗ ਪਵਾਂ ਕਿਰਪਾ ਕਰੀ ਉਹ ਰਿਧੀਆਂ ਸਿੱਧੀਆਂ ਮਾਇਆ ਬਣ ਕੇ ਨਾ ਮੈਨੂੰ ਠੱਗ ਜਾਣ ਉੱਥੇ ਵੀ ਕਿਹਾ ਮੈਂ ਵਿਸਰ ਨਾ ਜਾ ਕਿਤੇ ਉਸ ਤੋਂ ਬਾਅਦ ਚੌਥੇ ਸ਼ਬਦ ਚ ਜੇ ਰਾਜ ਭਾਗ ਮਿਲੇ ਸਿੰਘਾਸਨ ਮਿਲ ਜਾਣ ਤੂੰ ਤਰਸ ਕਰੀ ਇਸ ਰਾਜ ਭਾਗ ਵਿੱਚੋਂ ਵੀ ਤੇਰੀ ਯਾਦ ਨਾ ਕਿਤੇ ਵਿਸਰ ਜਾਏ ਇਹ ਅਸੀਂ ਸਭ ਤੋਂ ਪਹਿਲਾਂ ਅੱਜ ਲੈਣੀ ਹੈ ਜੀ ਰਹਾਓ ਦੀ ਤੁਕਾਂ ਕਿਉਂਕਿ ਰਹਾਓ ਦਾ ਵੈਸੇ ਲਫ਼ਜ਼ੀ ਅਰਥ ਮੈਂ ਉੱਤੇ ਕੀਤਾ ਸੀ ਰਹਾਓ ਦਾ ਅਰਥ ਰੁਕੋ ਇਹਦਾ ਅਰਥ ਇਹਨੂੰ ਵਿਚਾਰੋ ਮੈਂ ਇੱਥੇ ਰਿਪੀਟ ਕਰਨ ਲੱਗਾ ਕਥਾ ਸੈਨੋਜ਼ੇ ਦੀ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਇਸ ਸ਼ਬਦ ਵਿੱਚ ਇੱਕੋ ਰਹਾਓ ਆਈ ਹੈ ਉਹ ਹੈ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਅੱਗੇ ਮਹਾਰਾਜ ਜੀ ਨੇ ਏਕਾ ਪਾ ਕੇ ਨਾਂ ਲਿਖ ਦਿੱਤਾ ਰਹਾਓ ਰਹਾਓ ਦਾ ਅਰਥ ਰੁਕੋ ਇਹਨੂੰ ਵਿਚਾਰੋ ਦਾਸ ਨੇ ਕਿਹਾ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਐਸੇ ਨੇ ਜਿਨ੍ਹਾਂ ਵਿੱਚ ਦੋ ਦੋ ਰਹਾਓ ਦੀਆਂ ਤੁਕਾਂ ਨੇ ਪਰ ਇਹ ਵੀ ਬਖਸ਼ਿਸ਼ ਕੀਤੀ, ਪਹਿਲੀ ਰਹਾਓ ਦੀ ਤੁਕ ਨਾਲ ਮਹਾਰਾਜ ਨੇ ਲਿਖਿਆ ਨਹੀਂ ਰਹਾਓ ਪਹਿਲਾ, ਹਾਂ ਦੂਸਰੇ ਨਾਲ ਲਿਖ ਦਿੱਤਾ ਰਹਾਓ ਦੂਜਾ। ਇੱਕ ਸ਼ਬਦ ਐਸਾ ਵੀ ਹਜ਼ੂਰ ਦਾ ਜਿਸ ਵਿਚ ਚਾਰ ਪਦੇ ਤੇ ਚਾਰੇ ਰਹਾਓ ਦੀਆਂ ਤੁਕਾਂ ਨੇ। ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਂਤਾਰ। ਉਸ ਵਿਚਾਰ ਨੇ ਕੋਈ ਸ਼ਬਦ ਐਸੇ ਨੇ ਜਿਨ੍ਹਾਂ ਵਿਚ ਇਕ ਵੀ ਰਹਾਓ ਦੀ ਤੁਕ ਨੇ। ਪਰ ਉਂਜ ਵਿਦਵਾਨ ਪੁਰਸ਼ੇ ਕਹਿੰਦੇ ਨੇ, ਸੋਝ ਵਾਲੇ ਕਹਿੰਦੇ ਨੇ, ਇਹ ਮਹਾਰਾਜ ਕਹਿੰਦੇ ਨੇ ਸ਼ਬਦ ਤੇ ਰੁੱਖ ਲੰਬੇਰੀਆਂ ਬਾਣੀਆਂ ਚ ਰਹਾਓ ਦੀਆਂ ਤੁਕਾਂ ਨੇ। ਸੁਖਮਨੀ ਸਾਹਿਬ ਦੇ ਵਿਚ ਮੈਂ ਅਰਜ਼ ਕੀਤੀ ਸੀ ਉਸ ਦਿਨ ਕਿ ਦੋ ਤੁਕਾਂ ਨੇ ਜਿਹੜੀਆਂ ਐ ਸੁਖਮਨੀ ਸਾਹਿਬ ਦਾ ਨਿਚੋੜ ਦੇ ਦਿੰਦੀਆਂ ਨੇ ਵੀ ਸੁਖਮਨੀ ਸਾਹਿਬ ਕੀ ਹੈ। ਜਿਸ ਬਾਣੀ ਨੂੰ ਪੜਨ ਲੱਗੇ ਹੋ ਉਹ ਦੋ ਤੁਕਾਂ ਨੇ ਸੁਖਮਨੀ, ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਦਾ ਅਰਥ ਹੈ ਮਨ ਨੂੰ ਸੁਖ ਦੇਣ ਵਾਲੀ, ਮਨ ਨੂੰ ਚੈਨ ਦੇਣ ਵਾਲੀ, ਮਨ ਦੀ ਅੱਗ ਨੂੰ ਬੁਝਾਉਣ ਵਾਲੀ। ਉਹ ਕੀ ਹੈ ਜੀ ਸੁਖਮਨੀ? ਕਹਿਣ ਲੱਗੇ ਪਰਮੇਸ਼ਵਰ ਦਾ ਨਾਮ ਹੈ ਸੁਖਮਨੀ। ਸੁਖ ਅੰਮ੍ਰਿਤ ਪ੍ਰਭ ਨਾਮ। ਤੇ ਸੁਖਮਨੀ ਦਾ ਨਿਵਾਸ ਕਿੱਥੇ ਹੈ? ਮਹਾਰਾਜ ਕਹਿਣ ਲੱਗੇ ਭਗਤ ਜਾਨਾ ਕਹਿ ਮਨ ਵਿਸਰਾਮ। ਜਿਨ੍ਹਾਂ ਸ਼ਬਦਾਂ ਵਿਚ ਦੋ ਰਹਾਉ ਦੀਆਂ ਤੁਕਾਂ ਨੇ ਉਸ ਦੇ ਸਿੱਧੇ ਅਰਥ ਇਹ ਨੇ ਜੀ, ਪਹਿਲੀ ਰਹਾਓ ਵਿਚ ਮਹਾਰਾਜ ਸਵਾਲ ਕਰਦੇ ਆ ਤੇ ਦੂਜੀ ਰਹਾਓ ਵਿਚ ਆਪਣੇ ਪੈਦਾ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਦਿੰਦੇ ਆ। ਇਹ ਰਹਾਓ ਦੂਜੇ ਵੀ ਸਾਨੂੰ ਉਹਦਾ ਉੱਤਰ ਮਿਲਦਾ ਹੈ। ਅੱਜ ਮਹਾਰਾਜ ਜੀ ਨੇ ਇਹਦੇ ਵਿੱਚ ਸ਼ਬਦ ਕਿਹਾ ਕਿ ਖਾਰ ਬਿਨ ਜੀਓ ਜਲ ਬਲ ਜਾਓ। ਹਰ ਦਾ ਅਰਥ ਖਰੀ ਪਰਮਾਤਮਾ, ਹਰ ਲਫ਼ਜ਼ ਦੇ ਅਰਥ ਬਹੁਤ ਨੇ ਜੀ। ਹਰ ਦਾ ਅਰਥ ਕ੍ਰਿਸ਼ਨ ਜੀ ਲਈ ਵੀ ਵਰਤਿਆ, ਇੱਥੇ ਏਕੋ ਓੰਕਾਰ ਲਈ ਹਰ ਦਾ ਅਰਥ ਖੋਣ ਵਾਲਾ ਵੀ ਹੈ। ਇੱਥੇ ਹਰ ਦਾ ਅਰਥ ਪ੍ਰਭੂ, ਹਰ ਬਿਨ, ਖਰੀ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ, ਉਹਦੇ ਅੰਦਰ ਹਜ਼ੂਰੀ ਤੋਂ ਬਿਨਾਂ। ਹਰ ਬਿਨ ਜੀਓ, ਜੀਓ ਦਾ ਅਰਥ ਜਿੰਦ, ਜਲ ਬਲ ਜਾਹੋ। ਇਹ ਦੋਨੋਂ ਸ਼ਬਦ ਅਸੀਂ ਅੱਗ ਵਾਸਤੇ ਵਰਤਨੇ। ਕਈ ਵਾਰੀ ਕਹਿੰਦੇ ਫਲਾਣਾ ਬੰਦਾ ਜਾਂ ਇਹ ਤਾਂ ਜਲਿਆ ਭੁਜੇ ਹੀ ਰਹਿੰਦਾ ਹੈ। ਇਹ ਅੱਛੇ ਬਲਣਾ ਸ਼ਬਦ ਵੀ ਅੱਗ ਨਾਲ ਸੰਬੰਧਿਤ। ਆਪਾਂ ਕਹਿੰਦੇ ਅੱਗ ਜਲ ਗਈ, ਆਮ ਸ਼ਬਦ ਵਰਤਨੇ ਆ। ਅਸੀਂ ਕਹਿੰਦੇ ਅੱਗ ਬਾਲ ਦਿਓ, ਅਰਥ ਦੋਨਾਂ ਦੇ ਇੱਕੋ ਨੇ। ਜਿਵੇਂ ਲੱਭ ਤੇ ਲੋਭ ਅਸੀਂ ਸ਼ਬਦ ਵਰਤਨੇ ਆ, ਇਸੇ ਤਰ੍ਹਾਂ ਜਲ ਬਲ। ਇੱਥੇ ਬਾਣੀ ਚ ਬਲ ਦਾ ਅਰਥ ਬਲਿਹਾਰ ਜਾਣਾ ਵੀ ਹੈ, ਪਰ ਇੱਥੇ ਬਲ ਦਾ ਅਰਥ ਬਲਿਹਾਰ ਨਹੀਂ, ਇੱਥੇ ਬਲ ਦਾ ਅਰਥ ਫੂਕਿਆ ਜਾਣਾ, ਸੜ ਜਾਣਾ। ਜਿਵੇਂ ਅਸੀਂ ਪਾਠ ਕਰਦੇ ਹਾਂ ਐਸੇ ਗੁਰ ਕੋ ਬਲ ਬਲ ਜਾਈਏ, ਇੱਥੇ ਬਲ ਹੈ, ਇੱਥੇ ਅੱਗ ਹੈ। ਹਰ ਬਿਨ ਜੀਓ ਜਲ ਬਲ ਜਾਓ। ਹਰੀ ਦੇ ਬਿਨਾਂ ਅੰਦਰ ਵਾਲੀ ਜਿੰਦ ਜਿਹੜੀ ਉਹ ਤੜਫਦੀ ਹੈ, ਸੜਦੀ ਹੈ, ਬਲਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ। ਇੱਥੇ ਮੈਂ ਅੱਜ ਇਸ ਤੁਕ ਦੇ ਅਰਥ ਸਿਰਫ ਆਪਾਂ ਕਰਨੇ ਨੇ ਵੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਮਹਾਰਾਜ ਸ਼ਬਦ ਕਹਿ ਰਿਹਾ ਮੈਂ ਆਪਣਾ ਗੁਰਪੂਛ ਦੇਖਿਆ, ਆਪਣਾ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ, ਨਿਸ਼ਚਾ ਕਰ ਲਿਆ ਹੈ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ, ਕੋਈ ਦੂਜੀ ਥਾਂ ਨਹੀਂ। ਮੇਰੇ ਗੁਰੂ ਨੇ ਮੈਨੂੰ ਦੱਸ ਦਿੱਤਾ ਕਿ ਸੱਚ ਏਵੇ ਕਿ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਅੰਦਰ ਸੜਿਆ ਹੀ ਰਹਿੰਦਾ ਹੈ। ਇੱਥੇ ਥੋੜੀ ਜੀ ਬੇਨਤੀ ਹੈ ਜੀ। ਮਹਾਰਾਜ ਨੇ ਪਹਿਲਾ ਸ਼ਬਦ ਰਹਾਓ ਦੀ ਤੁਕ, ਪਹਿਲੇ ਸ਼ਬਦ ਦੀ, ਮੈਂ ਆਪਣਾ ਗੁਰਪੂਛ ਦੇਖਿਆ। ਅਸੀਂ ਸਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਹਨੂੰ ਆਦਿ ਗੁਰੂ ਕਹਿੰਦੇ ਹਾਂ, ਪਰ ਕਿਸ ਆਪਣੇ ਗੁਰੂ ਤੋਂ ਪੁੱਛਿਆ? ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਨੇ? ਹਾਲਾਂਕਿ ਇੱਕ ਦੋ ਅਨਮਤ ਵਾਲਿਆਂ ਨੇ ਵਿਅਕਤੀ ਗੁਰੂ ਬਣਾਉਣ ਦਾ ਯਤਨ ਕੀਤਾ ਗੁਰੂ ਨਾਨਕ ਸਾਹਿਬ ਦੇ। ਇੱਕ ਨੇ ਕਿਹਾ ਮੁਰਾਦ ਗੁਰੂ ਸੀ, ਇੱਕ ਨੇ ਕਿਹਾ ਸੈਦ ਹੁਸੈਨ ਗੁਰੂ ਸੀ, ਇੱਕ ਨੇ ਮੈਂ ਪੜਿਆ ਜੀ ਉਹਨੇ ਲਿਖਿਆ ਕਬੀਰ ਸਤਿਗੁਰੂ ਸੀ। ਅਜੇ ਵੀ ਕਬੀਰ ਪੰਥੀ ਕਹਿ ਦਿੰਦੇ ਆ ਵੀ ਜੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰੂ ਹੈ ਉਹ ਕਬੀਰ ਸੀ। ਚਲੋ ਆਪਾਂ ਇਸ ਨੂੰ ਇੱਕ ਪਾਸੇ ਰੱਖ ਕੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਗੁਰੂ ਸ਼ਬਦ ਦੇ ਅਰਥ ਕੀ ਨੇ? ਗੁਰੂ ਸ਼ਬਦ ਕਿਸ ਕਿਸ ਸੰਦਰਭ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਗੁਰੂ ਸ਼ਬਦ ਤੇ ਬਹੁਤ ਜ਼ੋਰ ਦਿੰਦੇ ਆ। ਮੈਂ ਕੁਛ ਉਦਾਹਰਣਾਂ ਆਪ ਜੀ ਨੂੰ ਬਾਣੀ ਵਿੱਚੋਂ ਅਰਜ਼ ਕਰਾਂਗਾ। ਇੱਕ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਬਿਲਕੁਲ ਸਪਸ਼ਟ ਕਰਦੇ ਆ ਕਿ ਦਰਅਸਲ ਕਿ ਗੁਰੂ ਨਾਨਕ ਸਾਹਿਬ ਗੁਰਮਤ ਫਲਸਫਾ ਕਹਿੰਦਾ ਹੈ, ਇਸ ਸੰਸਾਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਦੇਹ ਧਾਰੀ ਨੂੰ ਆਪਣਾ ਗੁਰੂ ਨਹੀਂ ਧਾਰਨ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਘਰ ਵਿੱਚੋਂ ਹੀ ਗੁਰੂ ਥਾਪੇ ਗਏ ਆ। ਇਹੀ ਕਾਰਨ ਗੁਰਦੁਆਰੇ ਵਿੱਚ ਆਪ ਜੀ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਮਨਾਉਂਦੇ ਹੋ, ਗੁਰਦੁਆਰਿਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਦਿਵਸ ਮਨਾਉਂਦੇ ਹੋ, ਪਰ ਕਦੀ ਕਿਸੇ ਗੁਰਦੁਆਰੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਗੱਦੀ ਦੇ ਨਹੀਂ ਮਨਾਇਆ ਜਾਂਦਾ। ਜੇ ਇੱਕ ਦੇਹ ਧਾਰੀ ਗੁਰੂ ਹੁੰਦਾ ਬਾਬਾ ਜੀ ਦਾ, ਤੇ ਫਿਰ ਉਹ ਜਿਸ ਦਿਨ ਉਹਨੇ ਗੱਦੀ ਦਿੱਤੀ ਉਸ ਦਿਨ ਨੂੰ ਕਦੀ ਸਿੱਖਾਂ ਨੇ ਮਨਾਇਆ? ਕਿਸੇ ਗੁਰਦੁਆਰੇ ਵਿੱਚ ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਦਾ ਗੁਰਗੱਦੀ ਵਾਲਾ ਦਿਨ ਕਦੀ ਵੀ ਮਨਾਇਆ ਨਹੀਂ ਗਿਆ। ਇੱਕ ਗੱਲ ਤਾਂ ਸਾਡੀ ਇਹ ਮਨੌਤ ਪਰੰਪਰਾ ਰਵਾਇਤ ਜਾਂ ਰਹਿਤ ਕਹਿੰਦੀ ਏ ਕਿ ਜੇ ਸਿੱਖ ਨਹੀਂ ਮਨਾਉਂਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦੇਣ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਇਸ ਸ੍ਰਿਸ਼ਟੀ ਚ ਆਉਣ ਲੱਗਿਆਂ ਹਜ਼ੂਰ ਗੁਰਦੇਵ ਆਗਮਨ ਤੋਂ ਹੀ ਗੁਰੂ ਬਣ ਕੇ ਆਏ ਨੇ। ਤੇ ਅਸੀਂ ਬਾਣੀ ਚ ਵੇਖਾਂਗੇ ਮਹਾਰਾਜ ਗੁਰੂ ਕਿਹਨੂੰ ਮੰਨਦੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਕੁਝ ਸਵਾਲ ਨੇ ਜਿਹੜੇ ਸਿੱਧਾਂ ਕੀਤੇ, ਉਹ ਤੁਹਾਡਾ ਤੁਸੀਂ ਇਸ਼ਾਰਾ ਸਮਝ ਜਾਣਾ, ਉਹ ਸਾਰੀ ਅਸੀਂ ਸ਼ਬਦ ਵਰਤਨੇ। ਕੁਝ ਮਹਾਰਾਜ ਜੀ ਨੇ ਆਪ ਇੱਕ ਬਚਨ ਵਰਤਿਆ, ਤਤ ਨਿਰੰਜਨ ਜੋਤ ਸਬਾਈ ਸੋਂਗ ਭੇਦਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਹਨਾਂ ਤੁਕਾਂ ਨੂੰ ਸੁਣਿਓ ਫਿਰ ਦੁਬਾਰਾ ਜੀ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ ਮੈਂ ਸਿਰਫ ਇਸ ਕਰਕੇ ਲਿਆ, ਮਨ ਚ ਜ਼ਰੂਰ ਆਵੇਗਾ ਵੀ ਗੁਰੂ ਅੰਗਦ ਦੇਵ ਤਾਂ ਕਹਿ ਸਕਦੇ ਆ ਮੈਂ ਆਪਣੇ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ, ਗੁਰੂ ਅਮਰਦਾਸ ਕਹਿ ਸਕਦੇ ਆ ਗੁਰੂ ਅੰਗਦ ਦੇਵ ਜੀ ਤੋਂ ਪੁੱਛਿਆ, ਇਹ ਬਾਬਾ ਨਾਨਕ ਜੀ ਸਤਿਗੁਰੂ ਸ਼ਬਦ ਵਰਤ ਰਿਹਾ ਕਿ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਂ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਆਇਆ। ਸਤਿਗੁਰੂ ਨੇ ਸ਼ਬਦ ਵਰਤਿਆ ਤਤ ਨਿਰੰਜਨ ਜੋਤ ਸਬਾਈ ਸੋਂਗ ਭੇਦਨਾ ਭਾਈ ਜੀ। ਤਤ ਦਾ ਅਰਥ ਹੈ ਜਿਹੜਾ ਜਿਹ ਚ ਕੋਈ ਮਿਲਾਵਟ ਨਹੀਂ, ਤਤ ਦਾ ਅਰਥ ਪਰਮਾਤਮਾ। ਨਿਰੰਜਨ ਮਹਾਰਾਜ ਨੇ ਦੂਜਾ ਸ਼ਬਦ ਵਰਤਿਆ, ਮੇਰਾ ਗੁਰੂ ਕੌਣ? ਨਿਰੰਜਨ ਇਹ ਪਾਠ ਆ ਬਾਣੀ ਚ ਬੜੀ ਵੀ ਕਰਦੇ ਹੋ, ਜਪਜੀ ਸਾਹਿਬ ਵਿੱਚ ਆਉਂਦਾ, ਐਸਾ ਨਾਮ ਨਿਰੰਜਨ, ਨੰਨੇ ਨੂੰ ਸਿਹਾਰੀ ਹੈ ਜੀ, ਨਿਰੰਜਨ ਨੀ ਪਾਠ ਕਰਨਾ, ਐਸਾ ਨਾਮ ਨਿਰ, ਨਰ ਨੀ ਕਦੀ ਅਸੀਂ ਕਰਦੇ, ਜੇ ਨਿਰੰਜਨ ਕਰਾਂਗੇ ਤੇ ਸਿਹਾਰੀ ਨੀ ਬੋਲਦੀ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਈ ਪਹਿਲੇ ਮਨ ਦੇ ਮੰਮੇ ਤੇ ਟਿੱਪੀ ਲੱਗੀ ਹੈ, ਮਨ ਦੂਜਾ ਟਿੱਪੀ ਤੋਂ ਬਿਨਾਂ ਮਨ, ਪਹਿਲੇ ਮਨ ਦਾ ਅਰਥ ਹੈ ਜਿਹੜਾ ਮਨ ਲਵੇ, ਤੇ ਦੂਜੇ ਟਿੱਪੀ ਤੋਂ ਰਹਿਤ ਜਿਹੜਾ ਮਨ ਲਿਖਿਆ ਉਹਦਾ ਅਰਥ ਹੈ ਆਪਣੇ ਮਨ ਵਿੱਚ, ਇੱਕ ਮੰਨਣਾ ਇੱਕ ਮਨ ਵਿੱਚ ਮੰਨਣਾ, ਬੜਾ ਫਰਕ ਹੈ ਜੀ। ਹੁਣ ਇੱਥੇ ਸਤਿਗੁਰੂ ਸ਼ਬਦ ਵਰਤਦੇ ਨੇ ਮੇਰਾ ਗੁਰੂ ਕੌਣ, ਤਤ ਜਿਹਦੇ ਚ ਕੋਈ ਮਿਲਾਵਟ ਨਹੀਂ, ਨਿਰੰਜਨ ਇਹ ਦੋ ਸ਼ਬਦਾਂ ਨਾਲ ਬਣਿਆ, ਨਿਰ ਪਲੱਸ ਅੰਜਨ, ਅੰਜਨ ਦਾ ਲਫ਼ਜ਼ੀ ਅਰਥ ਵੈਸੇ ਸੁਰਮਾ ਹੁੰਦਾ ਹੈ ਜੀ, ਤੇ ਸੁਰਮੇ ਦਾ ਰੰਗ ਕਾਲਾ ਹੁੰਦਾ ਹੈ, ਇਸੇ ਕਰਕੇ ਗੁਰਦੇਵ ਨੇ ਜਿਹੜਾ ਕਾਲਕ ਸ਼ਬਦ ਨਹੀਂ ਵਰਤਿਆ ਜ਼ਿਆਦਾ, ਹਾਂ ਕਾਲਕ ਵਰਤਿਆ ਮੰਨ ਲਈ, ਕਾਲਾ ਹੋਵਾ ਸਿਆਹੋ, ਪਰ ਸਤਿਗੁਰੂ ਨੇ ਸ਼ਬਦ ਵਰਤਿਆ ਅੰਜਨ, ਅੰਜਨ ਦਾ ਲਫ਼ਜ਼ੀ ਅਰਥ ਸੁਰਮਾ, ਸੁਰਮੇ ਦਾ ਰੰਗ ਕਾਲਾ ਹੈ, ਨਿਰ ਅੰਜਨ ਦਾ ਅਰਥ ਇਹ ਨਹੀਂ ਕਰਾਂਗੇ ਰੱਬ ਸੁਰਮੇ ਤੋਂ ਬਿਨਾ ਹੈ, ਇਹਦਾ ਸਾਨੂੰ ਰੰਗ ਲੈਣਾ ਪਏਗਾ, ਉਹ ਪਰਮਾਤਮਾ ਜਿਨ੍ਹੇ ਉੱਤੇ ਕੋਈ ਦਾਗ ਤੇ ਮਾਇਆ ਦਾ ਕਾਲਕ ਹੀ ਨਹੀਂ, ਇਹਦੇ ਅਰਥ ਹੀ ਕਰਾਂਗੇ ਨਿਰੰਜਨ ਦਾ ਅਰਥ, ਜਿਸ ਉੱਪਰ ਕਾਲਕ ਹੀ ਕੋਈ ਨਹੀਂ, ਧੱਬਾ ਹੀ ਕੋਈ ਨਹੀਂ। ਮਹਾਰਾਜ ਨੇ ਸ਼ਬਦ ਵਰਤੇ ਨਿਰੰਜਨ ਕਾਲਕ ਤੋਂ ਰਹਿਤ, ਤਤ ਨਿਰੰਜਨ ਜੋਤ ਸਬਾਈ, ਕੌਣ ਹੈ ਗੁਰੂ ਨਾਨਕ ਸਾਹਿਬ? ਕਹਿੰਦੇ ਨੇ ਮੇਰਾ ਗੁਰੂ, ਕਹਿੰਦੇ ਨੇ ਜਿਹਦੀ ਜੋਤ ਸਾਰੀਆਂ ਥਾਵਾਂ ਤੇ ਵਰਦੀ ਪਈ ਹੈ, ਤਤ ਨਿਰੰਜਨ ਜੋਤ ਸਬਾਈ ਸੋਂਗ ਭੇਦਨਾ ਕਾਈ ਜੀਓ। ਸੋਂਗ ਦਾ ਇਹ ਸੋਂਗ ਸ਼ਬਦ ਬੜਾ, ਇੱਕ ਹੰਸਾ ਸ਼ਬਦ ਹੈ ਇੱਕ ਸੋਂਗ ਸ਼ਬਦ ਹੈ, ਹੰਸਾ ਦਾ ਅਰਥ ਬ੍ਰਹਮਾ ਵੀ ਹੈ, ਇਹਦੇ ਜਦੋਂ ਦੋ, ਜਿਹੜਾ ਹੰਸਾ ਹੈ ਇਹਨੂੰ ਪਲਟ ਦਿਓ ਤੇ ਸੋਂਗ ਬਣ ਜਾਂਦਾ, ਸੋਂਗ ਜਿਹੜਾ ਹੰਸਾ ਬਣ ਜਾਂਦਾ, ਹੰਸਾ ਹੰ ਹਾਏ ਤੇ ਟਿੱਪੀ ਸੱਸਾ ਕੰਨਾ, ਹਾਂ ਦਾ ਅਰਥ ਮੈਂ, ਸਾਹ ਦਾ ਅਰਥ ਹੈ ਉਹ, ਹੰਸਾ ਦਾ ਅਰਥ ਹੈ ਕਿ ਮੈਂ ਉਹ, ਤੇ ਸੋਂਗ ਦਾ ਲਫ਼ਜ਼ੀ ਅਰਥ ਹੈ ਸੋਂਗ ਦਾ ਅਰਥ ਸੋ, ਉਹ ਹੰਗ ਦਾ ਅਰਥ ਹੈ ਮੈਂ, ਇਹਦਾ ਮਤਲਬ ਮੈਂ ਉਹ ਤੇ ਉਹ ਮੈਂ। ਫਿਰ ਬੇਨਤੀ ਸੁਣਿਓ, ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਸੋ ਹੰਗ। ਮੈਂ ਅਰਜ਼ ਕੀਤੀ ਸੋ ਦਾ ਅਰਥ ਉਹ, ਹੰਗ ਦਾ ਅਰਥ ਮੈਂ, ਸੋਂਗ ਦਾ ਅਰਥ ਕਹਿ ਉਹ ਮੈਂ, ਤੇ ਜੇ ਹੰਸਾ ਪਾਠ ਕਰਾਂਗੇ ਇਹਦਾ ਅਰਥ ਹੋਵੇਗਾ ਮੈਂ ਉਹ। ਇਹਦਾ ਅਰਥ ਹੈ ਅਭੇਦਤਾ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਸ਼ਬਦ ਉੱਤੇ ਤੋਹੀ ਮੋਹੀ ਵਰਤਿਆ ਜੀ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਤਤ ਨਿਰੰਜਨ ਜੋਤ ਸਭਾਈ, ਸੋਂਗ ਭੇਦ ਨਾ ਕੋਈ ਜੀਓ, ਉਸ ਵਿਚ ਤੇ ਮੇਰੇ ਵਿਚ ਕੋਈ ਫਰਕ ਨਹੀਂ, ਅਭੇਦਤਾ ਹੈ। ਪਰ ਇੱਥੇ ਗੁਰਦੇਵ ਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਹਾਂ। ਵਾਹਿਗੁਰੂ ਜੀ ਸੁਣਿਓ, ਉਸ ਵਿਚ ਅਭੇਦਤਾ ਹੈ, ਸੋਂਗ ਭੇਦ ਨਾ ਕੋਈ ਜੀਓ, ਅਪਰੰਪਰ ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ, ਪਾਰ ਬ੍ਰਹਮ ਪਰਮੇਸ਼ਰ, ਪਾਰ ਬ੍ਰਹਮ ਜਿਹਦਾ ਪਾਰ ਵਾਲਾ ਬੰਨੇ ਨਹੀਂ ਕਿਸੇ ਲੱਭਿਆ, ਪਰਮ ਈਸ਼ਰ, ਈਸ਼ਰ ਦਾ ਅਰਥ ਹੁੰਦਾ ਮਾਲਕ, ਪਰਮੇਸ਼ਰ ਦਾ ਅਰਥ ਹੈ ਜਿਹੜਾ ਸਭ ਦਾ ਵੱਡਾ ਮਾਲਕ ਹੈ, ਲਫ਼ਜ਼ੀ ਅਰਥ ਹੈ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਤੇ ਅੱਗੇ ਮਹਾਰਾਜ ਲਿਖਦੇ ਆ, ਨਾਨਕ ਗੁਰ ਮਿਲਿਆ ਸੋਈ ਜੀਓ, ਜਿਹਨੂੰ ਤੁਸੀਂ ਅਪਰੰਪਰ ਕਹਿੰਦੇ ਹੋ, ਜਿਹਨੂੰ ਪਰਮੇਸ਼ਰ ਕਹਿੰਦੇ ਹੋ, ਸੱਚ ਇਹ ਵੇ ਭਾਈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਉਹ ਸਮਰੱਥ ਸਤਿਗੁਰੂ ਮਿਲਿਆ ਹੈ, ਪਾਰ ਬ੍ਰਹਮ। ਇਸ ਤੋਂ ਅਗਲਾ ਇੱਕ ਪ੍ਰਸ਼ਨ ਸਿੱਧਾਂ ਨੇ ਵੀ ਕੀਤਾ ਸੀ, ਸਿਰਫ ਮੈਂ ਅੱਜ ਗੁਰੂ ਸ਼ਬਦ ਸੰਬੰਧੀ ਕਿ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਹਾਂ। ਬੜੀ ਵੱਡੀ ਬਾਤ ਹੈ ਜੀ, ਕਿਸੇ ਦੂਜੇ ਨੂੰ ਪੁੱਛਣ ਦਾ ਕੋਈ ਰਹਿ ਨਹੀਂ ਗਈ ਗੱਲ ਵਿੱਚ। ਜਦੋਂ ਮਹਾਰਾਜ ਨੇ ਸ਼ੁਰੂਆਤ ਦੇ ਸ਼ਬਦ ਕਿਹਾ ਭਾਈ ਮੈਂ ਆਪਣੇ ਗੁਰੂ ਤੋਂ ਪੁੱਛ ਕੇ ਆਇਆ, ਜੇ ਅੰਦਰ ਦੀ ਅੱਗ ਨਾਮ ਤੋਂ ਬਿਨਾਂ ਨਹੀਂ ਜੇ ਪੁੱਜਣੀ, ਅੰਦਰ ਸੜ ਜਾਂਦਾ ਨਾਮ ਤੋਂ ਬਿਨਾਂ। ਸਿੱਧਾਂ ਨੇ ਇੱਕ ਪ੍ਰਸ਼ਨ ਕੀਤਾ ਮਹਾਰਾਜ ਜੀ ਨੂੰ, ਫਿਰ ਅੱਗੇ ਆਪਣੇ ਮਨ ਚ ਆਉਣਾ ਹੈ ਵੀ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ, ਆਪਾਂ ਸ਼ੁਰੂ ਕਰਾਂਗੇ ਉਹਦੇ ਤੋਂ, ਇੱਕ ਇੱਕ ਬਚਨ ਬਾਣੀ ਚੋਂ ਲਾਂਗੇ। ਮਹਾਰਾਜ ਨੂੰ ਸਿੱਧ ਸਵਾਲ ਕਰਦੇ ਆ, ਹਾਲਾਂਕਿ ਬੜੀ ਵਾਰੀ ਚਿੱਤ ਕੀਤਾ ਸਿੱਧ ਗੋਸ਼ਟ ਦੀ ਬਾਣੀ, ਪਰ ਸਤਿਗੁਰੂ ਦੀ ਹਜ਼ੂਰੀ ਚ ਕਹਿੰਦਾ ਵਾ ਜਿੰਨੇ ਮਰਜ਼ੀ ਕੋਈ ਤਖੱਲਸ ਲਾਈ ਜੀ ਵਿਦਵਾਨ ਜਾਂ ਇਹ ਜਾਂ ਉਹ, ਸੱਚ ਇਵੇਂ ਸਿੱਧ ਗੋਸ਼ਟ ਦੀ ਬਾਣੀ ਇੰਨੀ ਮਹਿੰਗੀ ਹੈ, ਹੀਆ ਨਹੀਂ ਪੈਂਦਾ ਅਰਥ ਕਰਨ ਦਾ, ਕਿ ਉਹਦੇ ਵਿੱਚ ਸ਼ਬਦ ਜਿਹੜੀ ਅੰਦਰ ਦੀਆਂ ਸਿੱਧ ਸਿੱਧ ਐਵੇਂ ਬੰਦੇ ਨਹੀਂ ਸਨ। ਮੈਂ ਤਾਂ ਇੱਕ ਵਾਰੀ ਕਿਹਾ ਸੱਜਣ ਠੱਗ ਨੂੰ ਇੱਕੋ ਸ਼ਬਦ ਸੁਣਾਇਆ ਬਸ, ਉਹਨੇ ਦੁਬਾਰਾ ਗੱਲ ਹੀ ਕੋਈ ਨਹੀਂ ਕੀਤੀ, ਕਮਾਲ ਦੀ ਗੱਲ, ਉਹਨੇ ਆਰਗੂਮੈਂਟ ਹੀ ਕੋਈ ਨਹੀਂ ਕੀਤਾ। ਬਾਬਾ ਜੀ ਨੇ ਸ਼ਬਦ ਗਾਇਆ, ਉਹ ਤਿਆਰੀ ਕਰੀ ਬੈਠਾ ਸੀ ਵੱਢਣ ਕੱਟਣ ਦੀ, ਤੇ ਜਦੋਂ ਸ਼ਬਦ ਦਾ ਭੋਗ ਪਿਆ ਨਾ, ਜੇ ਸ਼ਬਦ 27 ਗਾਇਆ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਉਹਨੇ ਸਭ ਕੁਝ ਆਪਣੀਆਂ ਛਵੀਆਂ ਕੁਹਾੜੀਆਂ ਟਕਵੇ ਰੱਖ ਕੇ ਮੱਥਾ ਟੇਕ ਕੇ ਕਿਹਾ ਬਾਬਾ ਜੋ ਤੁਸੀਂ ਗਾ ਰਹੇ ਸੀ ਇਹ ਮੈਂ ਹਾਂ, ਇਹ ਮੈਂ ਹਾਂ ਪਿਆਰੇ। ਉਹਨੇ ਦੁਬਾਰਾ ਕੋਈ ਬਾਬਾ ਜੀ ਉੱਤੇ ਸਵਾਲ ਹੀ ਨਹੀਂ ਕੀਤਾ। ਸਿੱਧਾਂ ਨੇ ਬੜੇ ਸਵਾਲ ਕੀਤੇ, ਮਹਾਰਾਜ ਨੂੰ ਸਵੇਰ ਪਰਬਤ ਤੇ ਮਿਲੇ, ਮਹਾਰਾਜ ਨੂੰ ਗੋਰਖ ਮਤੇ ਮਿਲੇ ਜਿਹੜਾ ਅੱਜ ਸਾਡਾ ਨਾਨਕ ਮਤਾ ਹੈ ਜੀ, ਸਤਿਗੁਰੂ ਨੂੰ ਬਟਾਲੇ ਮਿਲੇ, ਈਵਨ ਕਿ ਕਰਤਾਰਪੁਰ ਮਹਾਰਾਜ ਨੇ ਗੋਸ਼ਟੀਆਂ ਕਰਦੇ ਰਹੇ, ਤੇ ਤਿੰਨ ਰਾਗ ਗੁਰੂ ਗ੍ਰੰਥ ਸਾਹਿਬ ਦੇ ਸਿੱਧਾਂ ਦੇ ਬਹੁਤ ਪਿਆਰੇ ਸਨ, ਇੱਕ ਰਾਗ ਆਸਾ, ਇੱਕ ਸੂਹੀ ਤੇ ਤੀਸਰਾ ਰਾਮ ਕਲੀ ਰਾਗ। ਤੁਹਾਨੂੰ ਸਭ ਤੋਂ ਜ਼ਿਆਦਾ ਬਾਣੀ ਸਿੱਧਾਂ ਨਾਲ ਸੰਬੋਧਿਤ ਰਾਗ ਆਸਾ, ਸੂਹੀ ਤੇ ਰਾਮ ਕਲੀ ਚ ਮਿਲੇਗੀ। ਜਦੋਂ ਤੁਸੀਂ ਪਾਠ ਕਰਦੇ ਹੋ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਈਐ, ਇਹ ਆਸਾ ਰਾਗ ਕਹਿ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰ। ਇਹ ਇਹ ਰਾਗ ਆਸਾ ਹੈ। ਜਦੋਂ ਆਪ ਪਾਠ ਕਰਦੇ ਜੋਗ ਨਾ ਖਿੰਤੈ ਜੋਗ ਨਾ ਡੰਡੈ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਡੀ ਮੂੰਡ ਮੰਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ। ਇਹ ਰਾਗ ਸੂਹੀ ਹੈ। ਉਸ ਤੋਂ ਅੱਗੇ ਤੁਸੀਂ ਆਪ ਜੀ ਰਾਮਕਲੀ ਰਾਗ ਪੜ੍ਹਦੇ ਹੋ, ਉਹਦੇ ਵਿੱਚ ਤਾਂ ਲੰਬੇਰੀ ਬਾਣੀ ਹੈ ਸਿੱਧ ਗੋਸ਼ਟ। ਉਸ ਵਿੱਚ ਸਿੱਧਾਂ ਨੇ ਸੈਂਕੜੇ ਸਵਾਲ ਕੀਤੇ ਆ ਗੁਰੂ ਨਾਨਕ ਸਾਹਿਬ ਨੂੰ, ਭਾਵਾਂ ਅਸੀਂ ਕਹਿੰਦੇ 70-72 ਨਹੀਂ, ਉਹਦੇ ਤਾਂ ਇੱਕ ਇੱਕ ਪਦੇ ਵਿੱਚ ਚਾਰ ਚਾਰ ਪੰਜ ਪੰਜ ਪ੍ਰਸ਼ਨ ਤੇ ਮਹਾਰਾਜ ਨਾਲ ਉੱਤਰ ਦੇਈ ਜਾਂਦੇ ਆ। ਉਸ ਵਿੱਚ ਇੱਕ ਕੁਐਸਚਨ, ਇੱਕ ਸਵਾਲ ਇਹ ਵੀ ਸੀ ਵੀ ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ। ਆਖਿਰ ਸਾਡੇ ਨਾਥਾਂ ਚ ਗੁਰੂ ਪਰੰਪਰਾ ਹੈ ਜੀ, ਸਾਨੂੰ ਇਹ ਉੱਤਰ ਦਿਓ ਤੁਹਾਡੇ ਗੁਰੂ ਦਾ ਨਾਮ ਕੀ ਹੈ। ਉਹਨਾਂ ਸਵਾਲਾਂ ਵਿੱਚ ਚਾਰ ਸਵਾਲ ਨੇ, ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਚਾਰ ਸਵਾਲ ਹੋ ਗਏ ਨਾ, ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਇੱਕ ਹੋਰ ਸਵਾਲ ਸਨ ਕੁਝ, ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੂੰ ਬਣ ਜਾ ਰਹੇ ਕਿਉਂ ਕਰ ਸਾਥ ਲੰਘਾਵੋ ਪਾਰੇ। ਇਹ ਵੀ ਚਾਰ ਸਵਾਲਾਂ ਦਾ ਉੱਤਰ ਦੇ ਦੇ। ਮਹਾਰਾਜ ਨੇ ਫਿਰ ਦੇਖੋ ਜੀ ਉੱਤਰ ਦਿੱਤਾ, ਇਹ ਤੇ ਸਿੱਧਾ ਸਿੱਧਾ ਸਵਾਲ ਬਾਬਾ ਜੀ ਨੂੰ ਵੀ ਤੇਰੇ ਗੁਰੂ ਦਾ ਨਾਮ ਕੀ ਜਿਹਦੇ ਤੁਸੀਂ ਚੇਲੇ ਕੋ ਗੁਰਮੁਖੋ। ਉੱਥੇ ਮਹਾਰਾਜ ਨੇ ਦਾ ਉੱਤਰ ਜਿਹੜਾ ਦਿੱਤਾ ਮੈਂ ਅੱਗੇ ਅਰਜ਼ ਕੀਤੀ, ਪਹਿਲਾਂ ਕਿਹਾ ਪਾਰ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਇਸ ਵਿੱਚੋਂ ਪੁੱਛਦੇ ਆ ਕਵਨ ਮੂਲ, ਕਵਨ ਮਤ ਵੇਲਾ, ਮੂਲ ਕੀ ਹੈ ਇਸ ਦ੍ਰਿਸ਼ਟਮਾਨ ਦਾ। ਮਹਾਰਾਜ ਕਹਿੰਦੇ ਨੇ ਪਵਨ ਆਰੰਭ, ਇਹਦਾ ਮੂਲ ਪਵਨ ਹੈ। ਸਵਾਸਾਂ ਦੇ ਸਹਾਰੇ ਆਪਾਂ ਚੱਲਨੇ ਪਏ ਖਾਂ, ਜੇ ਹਵਾ ਨਹੀਂ ਤੇ ਕਿੰਨੇ ਜੀਣਾ ਹੈ। ਤੁਸੀਂ ਸਵਾਲ ਕੀਤਾ ਕਵਨ ਮਤ ਵੇਲਾ, ਇਹ ਵੇਲਾ ਕਿਹੜੀ ਸਿੱਖਿਆ ਕਿਹੜੀ ਨੌਲੇਜ ਗ੍ਰਹਿਣ ਕਰਨ ਦਾ, ਕਿਹੜੀ ਮਤ ਲਈਏ? ਤੇ ਮਹਾਰਾਜ ਕਹਿੰਦੇ ਆ ਮਨੁੱਖਾ ਜਨਮ ਵੇਲਾ ਮਿਲਿਆ ਸਤਿਗੁਰੂ ਦੀ ਮਤ ਲੈਣ ਦਾ। ਪਵਨ ਆਰੰਭ, ਸਤਿਗੁਰ ਮਤ ਵੇਲਾ। ਤੁਸੀਂ ਬੱਚਿਆ ਵੀ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਹੈ? ਇੱਥੇ ਫਿਰ ਬਾਬਾ ਜੀ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਬੇਨਤੀ ਨੂੰ ਥੋੜਾ ਜਿਹਾ ਧਿਆਨ ਨਾਲ ਫਿਰ ਸੁਣਿਓ। ਜਿੰਨੀ ਕੁ ਦਾਤੇ ਸੋਝੀ ਦਿੱਤੀ ਬਸ, ਭਾਵਾਂ ਮੇਰੇ ਮਨ ਸੀ ਵੀ ਅੱਜ ਸਿੱਧੇ ਸ਼ੁਰੂ ਅਰਥ ਕਰਾਂਗੇ ਕਿ ਹਰ ਬਿਨ ਜੀਓ ਜਲ ਬਲ ਜਾਓ, ਪਰ ਅਗਲੀ ਤੋਂ ਕਹਿੰਦੀ ਏ ਕੌਣ ਹੈ ਸਤਿਗੁਰੂ? ਗੁਰੂ ਨਾਨਕ ਸਾਹਿਬ ਦਾ ਮੁਰਸ਼ਦ, ਗੁਰੂ ਨਾਨਕ ਸਾਹਿਬ ਦਾ ਗੁਰੂ। ਉੱਥੇ ਅਰਥ ਕੀਤੇ ਜੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਸੀਂ ਸਾਰੇ ਕਰਾਂਗੇ, ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਗੱਦੀ ਦਿਨ ਹੁੰਦਾ, ਸਾਰੇ ਅਸੀਂ ਕਥਾ ਵਾਲੇ ਸੀ ਬੋਲਨੇ ਆ ਕਿ ਸ਼ਬਦ ਗੁਰੂ। ਪਰ ਗੁਰਮੁਖੋ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਚ ਬਹੁ ਅਰਥ ਨੇ, ਸ਼ਬਦ ਦਾ ਅਰਥ ਬਾਣੀ ਵੀ ਹੈ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਇੱਥੇ ਸ਼ਬਦ ਦਾ ਅਰਥ ਹੈ ਗੁਰਬਾਣੀ ਸਿੱਖੋ। ਇੱਕ ਤੁਸੀਂ ਆਨੰਦ ਸਾਹਿਬ ਚ ਪਾਠ ਕਰਦੇ ਹੋ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਇਹਦਾ ਸ਼ਬਦ ਦਾ ਅਰਥ ਹੈ ਉਸ ਗੁਰਮੁਖ ਦੀ ਜ਼ਬਾਨ ਦੇ ਬੋਲ ਗੁਰੂ ਨੇ ਸਵਾਰ ਦਿੱਤੇ, ਇੱਥੇ ਉੱਥੇ ਸੱਚ। ਸ਼ਬਦ ਦਾ ਅਰਥ ਬੋਲ। ਉਸ ਤੋਂ ਅੱਗੇ ਪਾਠ ਕਰਨੇ, ਸ਼ਬਦ ਦਾ ਅਰਥ ਜੀਵਨ ਵੀ ਹੈ ਜੀ। ਭਾਂਡਾ ਭਾਓ ਅੰਮ੍ਰਿਤ ਤਿਤਾਲ, ਘੜੀਐ ਸ਼ਬਦ ਸੱਚੀ ਟਕਸਾਲ। ਉੱਥੇ ਸ਼ਬਦ ਦਾ ਅਰਥ ਹੈ ਕਿ ਜੀਵਨ, ਸ਼ਬਦ ਸੰਗਤ ਦੀ ਟਕਸਾਲ ਚ ਘੜਿਆ ਗਿਆ ਜੀਵਨ। ਦੇਖੋ ਸ਼ਬਦ ਦੇ ਕਈ ਅਰਥ ਹੋ ਗਏ। ਇੱਕ ਸ਼ਬਦ ਦਾ ਅਰਥ ਹੈ ਹੁਕਮ। ਮਹਾਰਾਜ ਦਾ ਬਚਨ ਹੈ ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਸੋਰਠ ਕੀ ਵਾਰ ਅਖੀਰਲੀ ਪੌੜੀ। ਸਭ ਇੱਕੋ ਸ਼ਬਦ ਵਰਤਦਾ, ਇਹਦਾ ਅਰਥ ਇੱਕੋ ਹੀ ਉਹਦਾ ਹੁਕਮ ਵਰਤ ਰਿਹਾ ਹੈ। ਉਸ ਤੋਂ ਬਾਅਦ ਗੁਰਮੁਖੋ ਸ਼ਬਦ ਦਾ ਲਫ਼ਜ਼ੀ ਅਰਥ ਰਿਲੀਜਨ ਵੀ, ਬਾਣੀ ਚ ਆਇਆ, ਧਰਮ ਵੀ ਆਇਆ। ਆਸਾ ਕੀ ਵਾਰ ਚ ਅੰਮ੍ਰਿਤ ਵੇਲੇ ਇੱਥੇ ਪੂਰੀ ਵਾਰ ਲੱਗਦੀ ਹੈ। ਤੇ ਮਹਾਰਾਜ ਦਾ ਇੱਕ ਬਚਨ ਹੁੰਦਾ, ਜੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ। ਉੱਥੇ ਸ਼ਬਦ ਦਾ ਲਫ਼ਜ਼ੀ ਅਰਥ ਧਰਮ ਹੈ, ਉਹਦਾ ਅਰਥ ਹੁਕਮ ਨਹੀਂ। ਤੀਸਰੀ ਇਸ ਤੋਂ ਅਗਲੀ ਬੇਨਤੀ, ਸ਼ਬਦ ਦਾ ਅਰਥ ਪਰਮਾਤਮਾ ਹੈ ਗੁਰੂ ਗ੍ਰੰਥ ਸਾਹਿਬ ਚ। ਸ਼ਬਦ ਅਰਥ ਮੈਂ ਕੀਤਾ ਬਾਣੀ ਵੀ ਹੈ। ਜਦੋਂ ਸ਼ਬਦ ਵੀ ਨਹੀਂ ਸੀ, ਇਸ ਨੂੰ ਬੇਨਤੀ ਨੂੰ ਸੁਣਿਓ, ਸ਼ਬਦ ਅਰਥ ਮੈਂ ਬੋਲ ਰਿਹਾ ਤੁਸੀਂ ਬੋਲ ਰਹੇ ਹੋ, ਜਿੰਨੇ ਧਰਮ ਗ੍ਰੰਥ ਨੇ, ਚਾਹੇ ਹਜ਼ਰਤ ਮੁਹੰਮਦ ਸਾਹਿਬ ਤੇ ਕੁਰਾਨ ਆਈ ਬਾਈਬਲ ਹੈ, ਜਾਂ ਗੀਤਾ ਦਾ ਜ਼ਿਕਰ ਕਰਨੇ ਆ ਧੰਪਦ ਗ੍ਰੰਥ ਕਹਿ ਭਾਵੇਂ ਬੋਧੀਜ਼ਮ ਦਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਭਗਤਾਂ ਦੇ ਬੋਲਾਂ ਨੂੰ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮੁਤਾਬਕ ਜਦੋਂ ਸ਼ਬਦ ਨਾ ਬੋਲੀ ਵੀ ਨਹੀਂ ਸੀ, ਕੋਈ ਧਰਮ ਨਹੀਂ ਸੀ, ਕੋਈ ਗ੍ਰੰਥ ਨਹੀਂ ਸੀ, ਕੋਈ ਪੈਗੰਬਰ ਨਹੀਂ ਸੀ, ਕੋਈ ਭਗਤ, ਕੋਈ ਸੰਤ, ਕੋਈ ਦੇਵਤਾ ਨਹੀਂ ਸੀ, ਸੱਚ ਇਵੇਂ ਸ਼ਬਦ ਉਦੋਂ ਵੀ ਬਿਰਾਜਮਾਨ ਸੀ, ਸ਼ਬਦ ਉਦੋਂ ਵੀ ਸੀ। ਮਹਾਰਾਜ ਨੇ ਬਾਣੀ ਚ ਇੱਕ ਬਚਨ ਕਿਹਾ ਜੀ, ਸ਼ਬਦ ਉਹਨੇ ਉਤਪਤੀ ਕੀਤੀ, ਸ਼ਬਦ ਨੇ ਸਾਰੇ ਪੈਦਾ ਕੀਤੇ ਹੋਇਆਂ ਨੂੰ ਆਪਣੇ ਵਿੱਚ ਸਮੇਟ ਲੈਣਾ। ਤੇ ਮਹਾਰਾਜ ਕਹਿੰਦੇ ਆ ਸ਼ਬਦ ਚਾਹੇ ਨਾ ਤੇ ਸਾਰਾ ਕੋਈ ਤਬਾਹ ਕਰਕੇ ਖਿੰਨ ਵਿੱਚ ਪੂਰਨ ਸੁਰਜੀਤੀ ਫਿਰ ਕਰ ਦਿੰਦਾ ਹੈ। ਇਹ ਬਚਨ ਹੈ ਜੀ ਕਿ ਉਤਪਤ ਪਰਲੋ ਸ਼ਬਦੇ ਹੋਵੇ। ਮਹਾਰਾਜ ਨੇ ਕਿਹਾ ਮੇਰਾ ਗੁਰੂ ਸ਼ਬਦ ਹੈ, ਸ਼ਬਦ ਗੁਰੂ ਹੈ ਮੇਰਾ। ਹੁਣ ਦੇਖੋ ਬਹੁਤ ਪਤਾ ਸਤਿਗੁਰੂ ਤਰਸ ਕਰਨ, ਇਹ ਗੁਰੂ ਸ਼ਬਦ ਜਿਹੜਾ ਸ਼ਬਦ ਗੁਰੂ ਤੋਂ ਚੱਲਦਾ, ਪਰਮਾਤਮਾ ਤੋਂ ਚੱਲਦਾ, ਫਿਰ ਸਾਡੇ ਸਿੱਖਾਂ ਵਿੱਚ ਗੁਰੂ ਸਾਹਿਬਾਨਾਂ ਨੇ ਵੀ ਉਹ ਸ਼ਬਦ ਗੁਰੂ ਨਾਨਕ ਸਾਹਿਬ ਲਈ ਵਰਤਿਆ ਹੈ ਕਿ ਸਾਡਾ ਗੁਰੂ ਗੁਰੂ ਨਾਨਕ ਸਾਹਿਬ ਹੈ। ਇਹ ਅੱਗੇ ਆਪਾਂ ਦੇਖਦੇ ਮਹਾਰਾਜ ਨੇ ਸ਼ਬਦ ਵਰਤਿਆ ਕਿ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਇੱਕ ਉਤਪਤ, ਇੱਕ ਪਰਲੋ ਤੇ ਇੱਕ ਓਪਤ। ਉਤਪਤ ਦਾ ਅਰਥ ਹੈ ਜਦੋਂ ਪਹਿਲੀ ਪੈਦਾਇਸ਼ ਹੋਈ, ਤੇ ਪਰਲੋ ਦਾ ਅਰਥ ਪੈਦਾ ਕੀਤੇ ਹੋਇਆਂ ਨੂੰ ਆਪਣੇ ਵਿੱਚ ਦੁਬਾਰਾ ਮਿਲਾ ਲਿਆ, ਤੇ ਓਪਤ ਦਾ ਅਰਥ ਮਿਲਿਆ ਹੋਇਆਂ ਦਾ ਦੁਬਾਰਾ ਫਿਰ ਪਸਾਰਾ ਕਰ ਦਿੱਤਾ। ਇਹ ਸ਼ਬਦ ਦੀ ਕਿਰਪਾ ਹੈ ਜੀ। ਮਹਾਰਾਜ ਸ਼ਬਦ ਵਰਤਦੇ ਆ ਕਿ ਤੁਸੀਂ ਪੁੱਛਦੇ ਹੋ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਉਥੇ ਮਹਾਰਾਜ ਨੇ ਸ਼ਬਦ ਦੇਖੋ ਬੌਡੀ ਦੋਨਾਂ ਵਿੱਚ ਨਹੀਂ ਗਿਣੀ, ਉਥੇ ਸ਼ਬਦ ਵਰਤਿਆ ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸ਼ਬਦ ਹੀ ਮੇਰਾ ਗੁਰੂ ਹੈ। ਤੇ ਜਦੋਂ ਸੁਰਤ ਉਸ ਸ਼ਬਦ ਦੀ ਧੁਨੀ ਨੂੰ ਸੁਣ ਲੱਗਦੀ ਹੈ, ਠੀਕ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਜੀ ਦੇ ਸਿੱਖ ਹਾਂ, ਅਸੀਂ ਚੇਲੇ ਹਾਂ ਗੁਰੂ ਦੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਅਸਲ ਚ ਚੇਲਾ ਉਦਨ ਜਿੱਦਨ ਇਹਦੀ ਸੁਰਤ ਸ਼ਬਦ ਦੇ ਨਾਦ ਨੂੰ ਸੁਣ ਲੱਗ ਪੈਂਦੀ ਹੈ, ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ। ਬੇਨਤੀ ਹੈ ਜੀ, ਗੁਰੂ ਸਾਹਿਬ ਜੀ ਨੇ ਪਹਿਲਾ ਸ਼ਬਦ ਇਹ ਵਰਤਿਆ ਕਿ ਮੇਰਾ ਗੁਰੂ ਪਾਰ ਬ੍ਰਹਮ ਹੈ, ਮੇਰਾ ਗੁਰੂ ਪਰਮੇਸ਼ਰ ਹੈ, ਮੇਰਾ ਗੁਰੂ ਅਪਰੰਪਰ ਹੈ। ਮਹਾਰਾਜ ਨੇ ਤਾਂ ਕਿਹਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ ਸਾਹਮਣੇ ਰਿਹਾ ਸਮਾਏ, ਮੇਰਾ ਗੁਰੂ ਉਹ ਹੈ। ਆਓ ਥੋੜਾ ਜਿਹਾ ਹੁਣ ਦਰਸ਼ਨ ਕਰੀਏ ਅਸੀਂ ਬਾਣੀ ਚੋਂ, ਗੁਰੂ ਗ੍ਰੰਥ ਸਾਹਿਬ ਵਿੱਚ ਚਲੋ ਦੂਰ ਨਾ ਜਾਈਏ, ਉਹ ਕੌਣ ਹੈ ਗੁਰੂ? ਉਥੇ ਮਹਾਰਾਜ ਜਿਹੜਾ ਅਸੀਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਪੜ੍ਹਨੇ ਆ, ਇਹ ਸਾਰਾ ਉਸ ਗੁਰੂ ਪਾਰ ਬ੍ਰਹਮ ਦਾ ਗੁਣ ਨੇ ਉਹਦੇ ਦਿੱਤੇ। ਤੇ ਫਿਰ ਤੁਸੀਂ ਦੇਖੋ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਚ ਮਹਾਰਾਜ ਨੇ ਇੱਕ ਸ਼ਬਦ ਵਰਤਿਆ ਗੁਰਾ, ਹੇ ਸਤਿਗੁਰੂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰਾ ਸ਼ਬਦ ਵਰਤਿਆ। ਉਸ ਤੋਂ ਬਾਅਦ ਦੇਖੋ ਗੁਰੂ ਨਾਨਕ ਸਾਹਿਬ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੂਸਰੇ ਗੁਰੂ ਸਾਹਿਬਾਨਾਂ ਨੇ ਵਰਤੇ ਨੇ। ਇਹ ਗੁਰੂ ਸ਼ਬਦ ਗੁਰੂ ਨਾਨਕ ਸਾਹਿਬ ਜੀ ਲਈ ਵੀ ਆਇਆ, ਇੱਕ ਇੱਕ ਬਚਨ ਅਸੀਂ ਬਾਣੀ ਚੋਂ ਲੈ ਲਈਏ। ਭਾਈ ਸਾਹਿਬ ਨੇ ਤਾਂ ਸਿੱਧਾ ਸਪਸ਼ਟ ਕੀਤਾ ਜੀ, ਉਹਨਾਂ ਦੇ ਦੋ ਚਾਰ ਬਚਨ ਆ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਹੀ ਗੁਰੂ ਬਣ ਕੇ ਆਏ ਨੇ। ਗੁਰੂ ਅੰਗਦ ਦੇਵ ਇਸ ਧਰਤੀ ਤੇ ਗੁਰੂ ਬਣਦੇ ਆ, ਗੁਰੂ ਅਮਰਦਾਸ ਇੱਥੇ ਗੁਰੂ ਬਣਦੇ ਆ, ਜਿਹਦੇ ਬਾਰੇ ਭਾਈ ਸਾਹਿਬ ਕਹਿ ਰਹੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਦੀ, ਲੈਣੇ ਦੀ ਫੇਰ ਆਈ ਹੈ ਨਾਨਕਾ ਦੋਈ ਖੱਟੀਐ, ਜੋ ਤੋਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀਐ। ਪਰ ਸਭ ਤੋਂ ਪਹਿਲਾਂ ਭਾਈ ਸਾਹਿਬ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਦੇ ਆ ਜੀ। ਆਪ ਸਾਰੇ ਪੜ੍ਹ ਦੇਖੋ ਕਿ ਸਤਿਗੁਰ ਨਾਨਕ ਪ੍ਰਗਟਿਆ, ਕੱਲਾ ਨਾਨਕ ਪਦ ਨਹੀਂ ਵਰਤਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਭਾਈ ਸਾਹਿਬ ਲਿਖਦੇ ਆ ਕੱਲ ਤਾਰਨ ਗੁਰ ਨਾਨਕ ਆਇਆ, ਉਥੇ ਇਹ ਨੀ ਕਿਹਾ ਕੱਲਾ ਨਾਨਕ, ਗੁਰੂ ਧੁਰ ਤੋਂ ਬਣਾਇਆ। ਇਸੇ ਕਰਕੇ ਕਹਿੰਦੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸ਼ਬਦ ਵਰਤਿਆ ਹੈ ਕਿ ਉਹ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਬੜੇ ਸ਼ਬਦ ਨੇ। ਭੱਟਾਂ ਨੇ ਸ਼ਬਦ ਵਰਤੇ ਆ, ਉਹ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਾਂ ਸ਼ਬਦ ਪੜ੍ਹਦੇ ਹੋ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਸਾਹਿਬ ਨੇ। ਫਿਰ ਇਸ ਤੋਂ ਅਗਲੀ ਬੇਨਤੀ, ਕਿਉਂਕਿ ਬਾਣੀ ਕਲੀਅਰ ਕਰ ਦਿੰਦੀ ਹੈ, ਸਾਰੀ ਬਾਣੀ ਤੁਸੀਂ ਇਹ ਪੜੋਗੇ ਵੀ ਬਾਬਾ ਲਹਿਣਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ, ਪਰ ਗੁਰੂ ਨਾਨਕ ਸਾਹਿਬ ਲਈ ਇੱਕੋ ਹੀ ਗੱਲ, ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ। ਭੱਟ ਕਹਿੰਦੇ ਆ ਕਿ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਸੁਣਿਓ ਇਸ ਨੁਕਤੇ ਨੂੰ, ਮੈਂ ਤਾਂ ਥੋੜਾ ਜਿਹਾ ਇੱਥੇ ਅੱਜ ਰੁਕਿਆ ਵਾਂ ਵੀ ਇਹ ਕਾਫੀ ਜ਼ਿਆਦਾ ਜਿਹੜੇ ਦੇਹਧਾਰੀ ਮੰਨਦੇ ਉਹ ਕਹਿੰਦੇ ਜੀ ਨਹੀਂ ਇਹ ਗੁਰੂ ਨਾਨਕ ਸਾਹਿਬ ਦਾ ਫਲਾਣਾ ਗੁਰੂ। ਮੈਂ ਸਿਰਫ ਇੱਕੋ ਬੇਨਤੀ, ਜਿੰਨੀ ਕੁ ਮੈਨੂੰ ਸਮਝ, ਮੈਂ ਦਾਵਾ ਨਹੀਂ ਕਰਾਂਗਾ ਜੋ ਮੈਂ ਕਹਿ ਰਿਹਾ ਆਖਰੀ ਸੱਚ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਬਾਰੇ ਇਹ ਨਹੀਂ ਕਿਹਾ ਕਿ ਉਹਨਾਂ ਫਲਾਣੇ ਗੁਰੂ ਨੇੜੇ ਲੱਗ ਕੇ ਆ ਲਈ, ਉੱਥੇ ਇੱਕੋ ਸ਼ਬਦ ਵਰਤਿਆ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦੀਓ। ਆਪਣਾ ਤਨ ਮਨ ਧਨ ਸਭ ਕੁਝ ਗੋਬਿੰਦ ਨੂੰ ਸਮਰਪਣ ਕਰ ਦਿੱਤਾ, ਗੁਰੂ ਨਾਨਕ ਸਾਹਿਬ ਨੂੰ। ਪਰਮਾਤਮਾ ਦੀ ਭਗਤੀ ਕਰਦਿਆਂ ਦੱਸਿਆ ਬੇਨਤੀ ਹੈ ਜੀ। ਪਰ ਆਹ ਜਿਹੜੀ ਬਖਸ਼ਿਸ਼ ਹੈ ਇਹਦਾ ਜ਼ਿਕਰ ਇੱਕ ਜ਼ਰੂਰ ਹਜ਼ੂਰ ਨੇ ਆਪ ਕੀਤਾ ਬਾਣੀ ਚ। ਆਹ ਜਿਹੜਾ ਭੰਡਾਰਾ ਲੈ ਕੇ ਆਏ, ਜਿਹੜੇ ਅਸੀਂ ਬਾਣੀ ਪੜ੍ਹਨੇ ਹਾਂ, ਉਂਜ ਤਾਂ ਗੁਰੂ ਸਾਹਿਬ ਤੋਂ ਬਾਅਦ ਪੰਜ ਗੁਰੂ ਸਾਹਿਬਾਨਾਂ ਦੀ ਹੋਰ ਪਵਿੱਤਰ ਬਾਣੀ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਗੁਰੂ ਨਾਨਕ ਸਾਹਿਬ ਤੋਂ ਬਿਨਾਂ। ਤੇ ਇੱਕ ਦਿਨ ਹਉਮੈ ਚਨੀ ਦਾਸ ਨੇ ਇੱਕ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੋ, ਬਾਕੀ ਗੁਰੂ ਸਾਹਿਬਾਨ ਸੱਚ ਏਵੇ ਮੇਰੇ ਗੁਰੂ ਨਾਨਕ ਦੀ ਬਾਣੀ ਦੀ ਵਿਆਖਿਆ ਹੀ ਕਰਦੇ ਪਏ। ਜਿਵੇਂ ਅਸੀਂ ਕਹਿੰਦੇ ਹਾਂ ਵੀ ਇੱਕ ਓਂਕਾਰ ਦੀ ਵਿਆਖਿਆ ਜੀ ਮੂਲ ਮੰਤਰ, ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਜੀ, ਜਪਜੀ ਸਾਹਿਬ ਦੀ ਵਿਆਖਿਆ ਸਾਰਾ ਗੁਰੂ ਗ੍ਰੰਥ ਸਾਹਿਬ, ਤੇ ਉਹਦੇ ਵਿੱਚ ਸਾਰੇ ਬਾਬਾ ਜੀ ਦੇ ਹਜ਼ੂਰ ਦੇ ਬਚਨ ਆ ਜਾਂਦੇ। ਪਰ ਇਹ ਘਟਨਾ ਮੈਂ ਆਪ ਜੀ ਨੂੰ ਸੁਣਾ ਕੇ ਅੱਗੇ ਚੱਲਣਾ। ਉਸ ਨੂੰ ਸਾਰੇ ਚੰਗੀ ਤਰ੍ਹਾਂ ਜਾਣਨੇ ਖਾਂ ਕਿ ਗੁਰੂ ਨਾਨਕ ਸਾਹਿਬ ਇੱਕ ਤਾਂ ਆਪ, ਇੱਕ ਭਾਈ ਗੁਰਦਾਸ ਸਾਹਿਬ, ਤੇ ਚਲੋ ਸਾਡੇ ਕੋਲ ਜਨਮ ਸਾਖੀ ਜਿਹੜਾ ਸਾਹਿਤ ਹੈ ਉਹ ਐਵੇਂ ਖੰਡਨ ਕਰਨ ਵਾਲਾ ਨੇ, ਉਹਦੇ ਵਿੱਚ ਬਹੁਤ ਕੁਝ ਸ਼ਰਧਾ ਨਾਲ ਲਿਖਿਆ ਜਿਹਨੂੰ ਸ਼ਬਦ ਦੀ ਰੋਸ਼ਨੀ ਚ ਆਪਾਂ ਵਾਜ ਸਕਨੇ ਆ। ਵਹੀ ਵਾਲੀ ਘਟਨਾ ਤੋਂ ਆਪ ਸਾਰੇ ਜਾਣੂ, ਸੁਲਤਾਨਪੁਰ ਥਾਂ ਹੈ, ਉਹ ਜਗ੍ਹਾ ਹੈ, ਉਹ ਕਾਟ ਹੈ ਜਿੱਥੇ ਮਹਾਰਾਜ ਪ੍ਰਵੇਸ਼ ਕਰਦੇ ਆ। ਕਿੱਥੇ ਗਏ? ਠੀਕ ਹੈ, ਕਈਆਂ ਕਿਹਾ ਪਰਲੇ ਪਾਸੇ ਨਿਕਲ ਗਏ ਜੋ ਆਪੋ ਆਪਣੇ, ਕਿਉਂਕਿ ਅਸਲ ਚ ਜਿਉਂ ਜਿਉਂ ਗਿਆਨ ਦੀ ਲੇਸ਼ ਵੱਧਦੀ ਹੈ ਨਾ, ਇਹ ਇੰਨੀ ਕੁ ਚੀੜੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਲੇਸ਼ ਅਨੁਸਾਰ ਢਾਲਣਾ ਚਾਹੁੰਦੀ ਹੈ, ਨਾ ਕਿ ਗੁਰੂ ਦੇ ਸ਼ਬਦ ਅਨੁਸਾਰ ਆਪ ਢਲ ਜਾਏ। ਕਿਉਂ ਉਹ ਕਹੇਗਾ ਪਾਣੀ ਧਰਿਆ ਹੀ ਨਹੀਂ ਜਾ ਸਕਦਾ, ਤਿੰਨ ਦਿਨ ਕਿੱਥੇ ਚਲੇ ਗਏ? ਪਰ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਬਾਣੀ ਚ, ਮਹਾਰਾਜ ਇਹ ਸਾਰੀ ਮੰਨਦੇ ਜੀ ਤੀਜੇ ਦਿਨ ਵਾਪਸ ਮਹਾਰਾਜ ਆਉਂਦੇ ਆ। ਚਲੋ ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਬੜੀ ਸੋਹਣੀ ਗੱਲ ਕਹਿੰਦੇ ਸਾਡੇ ਵਿਦਵਾਨ ਸੱਜਣ, ਮਾਂਝ ਕੀ ਵਾਰ ਦੀ ਹਜ਼ੂਰ ਦੀ ਅਖੀਰਲੀ ਪੌੜੀ ਪੜਿਓ, ਮਹਾਰਾਜ ਸ਼ਬਦ ਵਰਦੇ ਆ, ਕਹਿੰਦੇ ਨੇ ਮੇਰੇ ਪਾਰ ਬ੍ਰਹਮ ਸਤਿਗੁਰੂ ਨੇ ਮੈਨੂੰ ਆਪਣੇ ਕੋਲ ਬੁਲਾਇਆ। ਉਹ ਪੌੜੀ ਹੈ, ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਵਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਗੁਰੂ ਨਾਨਕ ਸਾਹਿਬ ਦੀ ਇਹ ਪੌੜੀ ਹੈ ਜੀ, ਥੋੜੇ ਜਿਹੇ ਦੇ ਅਰਥ ਆਪਾਂ ਜ਼ਰੂਰ ਕਰ ਲਈਏ। ਢਾਡੀ ਦਾ ਲਫ਼ਜ਼ੀ ਅਰਥ ਭਾਵੇਂ ਅਸੀਂ ਸਾਜ ਵਜਾਉਣ ਵਾਲਾ, ਢੱਡ ਵਜਾਉਣ ਵਾਲਾ ਕਹਿੰਦੇ ਹਾਂ, ਪਰ ਦਾਸ ਬੇਨਤੀ ਕਰਦਾ ਢਾਡੀ ਦਾ ਲਫ਼ਜ਼ੀ ਅਰਥ ਤੇ ਸਿਫਤ ਕਰਨ ਵਾਲਾ। ਮਹਾਰਾਜ ਆਪਣੇ ਆਪ ਨੂੰ ਕਹਿੰਦੇ ਨੇ ਖਉ ਵੇਕਾਰ ਢਾਡੀ ਕਾਰੈ ਲਾਇਆ, ਮੈਨੂੰ ਵੇਕਾਰ ਨੂੰ ਅਕਾਲ ਪੁਰਖ ਨੇ ਕਿਰਪਾ ਕੀਤੀ, ਕਾਰ ਵਿੱਚ ਲਾ ਦਿੱਤਾ ਜੀ। ਕੰਮ ਚ ਕੀ? ਰਾਤ ਦਿਉ ਕੈ ਵਾਰ, ਰਾਤ ਹੋਵੇ ਦਿਨ ਹੋਵੇ ਕੋਈ ਵਾਰ ਹੋਵੇ, ਧੁਰੋਂ ਫੁਰਮਾਇਆ, ਧੁਰ ਤੋਂ ਇਹ ਮੈਨੂੰ ਹੁਕਮ ਦੇ ਦਿੱਤਾ। ਫੁਰਮਾਇਆ ਦਾ ਅਰਥ ਬਚਨ ਕੀਤਾ ਜਾਂ ਹੁਕਮ ਕੀਤਾ। ਧੁਰੋਂ ਫੁਰਮਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਮੈਨੂੰ ਢਾਡੀ ਨੂੰ ਅਕਾਲ ਪੁਰਖ ਪਰਮੇਸ਼ਵਰ ਸਤਿਗੁਰੂ ਨੇ ਆਪਣੀ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ। ਸਿਫਤ ਸਲਾਹ ਨਾਲ ਮੇਰਾ ਤਨ ਢੱਕ ਦਿੱਤਾ। ਅਗਲੀ ਬਖਸ਼ਿਸ਼ ਕੀਤੀ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਆਹ ਜਿਸ ਬਾਣੀ ਨੂੰ ਆਪ ਜੀ ਪੜ੍ਹਦੇ ਹੋ ਨਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਭ ਅਧਾਰੋ। ਕਹਿੰਦੇ ਸੱਚਾ ਨਾਮ ਜਿਹੜਾ ਬਾਣੀ ਦਾ ਭੋਜਨ ਹੈ ਅਕਾਲ ਪੁਰਖ ਨੇ ਦਿੱਤਾ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਫਿਰ ਇਸ ਨੂੰ ਮੈਂ ਛਕਿਆ। ਮਹਾਰਾਜ ਕਹਿੰਦੇ ਗੁਰਮਤੀ ਖਾਧਾ ਰੱਜ, ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਛਕ ਲਿਆ, ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ। ਮਹਾਰਾਜ ਕਹਿੰਦੇ ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਮੈਂ ਢਾਡੀ ਨੇ ਉਸ ਦੀ ਦਿੱਤੀ ਕੋਈ ਦਾਤ ਦਾ ਪਸਾਓ ਦਰ ਤੇ ਪ੍ਰਸਾਰਾ ਕਰਨਾ, ਪ੍ਰਚਾਰਨਾ, ਮੈਂ ਸ਼ਬਦ ਦੇ ਡੰਕੇ ਦੀ ਚੋਟ ਨਾਲ ਜੋ ਕੁਝ ਮੇਰੀ ਝੋਲੀ ਚ ਪਾਇਆ ਮੈਂ ਉਹਦਾ ਪਸਾਓ ਕੀਤਾ, ਪ੍ਰਚਾਰ ਕੀਤਾ। ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਦੂਸਰੀ ਬੇਨਤੀ, ਇੱਕ ਸ਼ਬਦ ਭਾਈ ਸਾਹਿਬ ਨੇ ਕਿਹਾ ਹੈ, ਭਾਈ ਗੁਰਦਾਸ ਸਾਹਿਬ ਨੇ, ਉਹਨਾਂ ਦਾ ਬਚਨ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਉਹਦੇ ਚ ਕਿਸੇ ਗੁਰੂ ਦਾ ਨਾਂ ਨਹੀਂ ਦਿੱਤਾ। ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਅੱਗੇ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਦੀ ਕਿਸੇ ਗੁਰੂ ਨਾਲ ਬਣ ਗਈ। ਕਹਿੰਦੇ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਿਆਈ, ਪਰਮਾਤਮਾ ਨਾਲ ਉਹਨਾਂ ਦੀ ਬਣ ਗਈ। ਫਿਰ ਬਾਬਾ ਪੈਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਆਹ ਖਜ਼ਾਨਾ ਸਾਡੇ ਲਈ ਲਿਆਏ। ਜਨਮ ਸਾਖੀ ਨੇ ਇੱਕ ਸ਼ਬਦ ਬੜਾ ਸੋਹਣਾ ਕਿਹਾ, ਇਹਦੇ ਨਾਲ ਤਾਂ ਮੈਂ ਸ਼ੁਰੂ ਕੀਤਾ ਜੀ ਕਿ ਗੁਰੂ ਨਾਨਕ ਸਾਹਿਬ ਦੇ ਲਈ ਬਾਕੀ ਗੁਰੂ ਸਾਹਿਬ ਸਤਿਗੁਰੂ ਸ਼ਬਦ ਵਰਤਦੇ ਆ। ਭੱਟ ਸਾਹਿਬ ਗੁਰੂ ਅੰਗਦ ਦੇਵ ਲਈ ਗੁਰੂ ਸ਼ਬਦ ਵਰਤਦੇ ਆ, ਕਿਉਂਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਇਹ ਦਾਤ ਦਿੱਤੀ। ਤੇ ਸਾਡੇ ਕੋਲ ਇੱਕ ਸਾਖੀ ਛੋਟੀ ਜੀ ਹੈ ਜੀ, ਉਹਨੂੰ ਪੁਰਾਤਨ ਜਨਮ ਸਾਖੀ ਕਹਿੰਦੇ ਆ, ਤੇ ਉਹਦੀ ਸ਼ਬਦਾਵਲੀ ਬੜੀ ਰਸਦਾਇਕ ਹੈ, ਮਿੱਠੇ ਬੋਲ ਨੇ ਉਹਦੇ। ਉਸ ਵਿੱਚ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਨਾਮ ਅੰਮ੍ਰਿਤ ਦਾ ਪਿਆਲਾ ਅਕਾਲ ਪੁਰਖ ਨੇ ਦਿੱਤਾ ਹੈ। ਫਿਰ ਮੈਂ ਤੁਹਾਨੂੰ ਅਰਜ਼ ਕਰਾਂਗਾ, ਹੋ ਸਕਦਾ ਮਨ ਚ ਵੀ ਜਨਮ ਸਾਖੀ ਵਾਲਾ ਵਹਿੰਦਾ ਪਿਆ ਸੀ, ਕਿਉਂਕਿ ਤਾਰਕਿਕ ਮਾਣੇ ਨਾ, ਉਹਨੇ ਜਿਹੜੀ ਸ਼ਬਦਾਵਲੀ ਦਿੱਤੀ ਹੁਣ ਉਸ ਅਵਸਥਾ ਨੂੰ ਮਹਾਰਾਜ ਨੇ ਤਿਆਗ ਕਹਿ ਦਿੱਤਾ ਵੀ ਮੈਨੂੰ ਕੱਪੜਾ ਪਾਇਆ, ਮੈਨੂੰ ਭੋਜਨ ਦਿੱਤਾ। ਗੁਰੂ ਸਾਹਿਬ ਨੇ ਸ਼ਬਦਾਵਲੀ ਉਹ ਵਰਤੀ ਜਿਹੜੀ ਸਾਡੇ ਸਮਝ ਪੈ ਸਕਦੀ ਏ। ਉਹ ਕੱਪੜਾ ਬਾਬੇ ਨਾਨਕ ਨੇ ਕਿਵੇਂ ਪਾਇਆ ਉਹ ਬਾਬਾ ਹੀ ਜਾਣਦਾ ਹੈ। ਸਾਨੂੰ ਤਾਂ ਦੱਸਿਆ ਵੀ ਜਿਵੇਂ ਅਸੀਂ ਭੋਜਨ ਖਾਂਦੇ ਹਾਂ, ਕਹਿੰਦੇ ਰੱਜ ਗਏ। ਬਸ ਉਸ ਅਨੁਭਵ ਨੂੰ ਠੀਕ ਹੈ। ਜਨਮ ਸਾਖੀ ਵਾਲਾ ਕਹਿੰਦਾ ਕਿ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ ਤੇ ਵਾਹਿਗੁਰੂ ਜੀ ਦੇ ਘਰ ਵਿੱਚੋਂ ਆਵਾਜ਼ ਆਈ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ, ਮੇਰਾ ਹੁਕਮ ਤੇਰੀ ਨਦਰੀ ਆਇਆ। ਉਹ ਫਿਰ ਕਹਿੰਦੇ ਤਾਂ ਬਾਬਾ ਬੋਲਿਆ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾ ਨਾ ਹੋ, ਤੇਰੀ ਕੀਮਤ ਕੌਣ ਪਾ ਸਕਦਾ ਹੈ। ਉਸ ਤੋਂ ਅਗਲੇ ਸ਼ਬਦ ਨੇ ਕਹਿੰਦੇ ਨੇ ਇਹ ਨਾਮ ਅੰਮ੍ਰਿਤ ਦਾ ਪਿਆਲਾ ਤੂੰ ਆਪ ਪੀ, ਲੋਕਾਈ ਤਾਈ ਪਿਆ, ਲੋਕਾਂ ਤਾਈ ਪਿਲਾ, ਨਾਮ ਦਾਨ ਇਸ਼ਨਾਨ ਦ੍ਰਿੜ ਕਰਾ, ਸੰਸਾਰਥੀ ਨਿਰਲੇਪ ਰਹਿਣ ਦਾ ਪੰਥ ਚਲਾ, ਸੰਸਾਰਥੀ ਨਿਰਲੇਪ ਰਹਿਣ ਦਾ ਪੰਥ ਚਲਾ। ਉੱਥੇ ਜਨਮ ਸਾਖੀ ਵਾਲਾ ਕਹਿੰਦਾ ਤਿੰਨ ਬਚਨ ਧੁਰ ਤੋਂ ਆਏ। ਪਹਿਲਾ ਬਚਨ ਸੀ ਨਾਨਕ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ। ਇਥੋਂ ਫਿਰ ਸਮਝ ਪੈਗੀ ਵੀ ਬਾਬਾ ਸਤਿਗੁਰੂ ਨਾਨਕ ਕਿਉਂ ਕਹਿੰਦੇ ਜਿਸ ਉਪਰ ਤੇਰੀ ਨਦਰ। ਅਰਥ ਸੌਖੇ ਨੇ ਜੀ, ਫਾਰਸੀ ਦਾ ਲਫ਼ਜ਼ ਨਜ਼ਰ ਹੈ ਪਰ ਗੁਰਮਤ ਵਿੱਚ, ਗੁਰਮਤ ਸਾਹਿਤ ਵਿੱਚ ਦੱਦੇ ਨਾਲ ਵਰਤਿਆ ਨਦਰ, ਪਰ ਅਰਥ ਦੇ ਆਪਾਂ ਉਹੀ ਕਰਨੇ ਨੇ। ਬਖਸ਼ਿਸ਼ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ, ਅਕਾਲ ਪੁਰਖ ਕਹਿ ਰਹੇ ਨੇ ਜਿਸ ਉਪਰ ਤੇਰਾ ਕਰਮ, ਕਰਮ ਦਰਥ ਬਖਸ਼ਿਸ਼, ਤਿਸ ਉਪਰ ਮੇਰਾ ਕਰਮ। ਅਗਲੀ ਗੱਲ ਨੇ ਇੰਨਾ ਸੋਹਣਾ ਰਾਹ ਦੇ ਦਿੱਤਾ, ਕਹਿਣ ਲੱਗੇ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ, ਯਾਦ ਰੱਖਿਓ। ਫਿਰ ਗੁਰ ਪਰਮੇਸ਼ਰ ਕਹਿ ਕੇ ਬਾਕੀ ਗੁਰੂ ਸਾਹਿਬਾਨਾਂ ਨੇ, ਬਾਬਾ ਜੀ ਨੇ ਆਪਣਾ ਕਿਤੇ ਨੀ ਲਿਖਿਆ ਮੈਂ ਗੁਰੂ, ਤੁਸੀਂ ਉਹਨਾਂ ਦੇ ਉਨੀ ਬਾਅਦ। ਉਹ ਤੋਂ ਬਾਅਦ ਫਿਰ ਗੁਰੂ ਸਾਹਿਬ ਬੋਲਦੇ ਆ, ਗੁਰੂ ਅੰਗਦ ਦੇਵ ਉਹ ਬੋਲਦੇ ਆ, ਜਾਂ ਮੈਂ ਬੇਨਤੀ ਕਰਾਂ ਗੁਰੂ ਰਾਮਦਾਸ ਬੋਲਦੇ ਆ, ਗੁਰੂ ਅਰਜੁਨ ਦੇਵ ਬੋਲਦੇ ਆ, ਭੱਟ ਬੋਲਦੇ ਆ। ਦੇਖੋ ਅਸੀਂ ਪਾਠ ਸਾਰੇ ਕਰਨੇ ਆ, ਗੁਰੂ ਰਾਮਦਾਸ ਦਾ ਇੱਕ ਸ਼ਬਦ ਹੈ, ਇੱਕ ਤਾਂ ਚਲੋ ਇਹ ਵੀ ਅਰਥ ਸਰਜ ਕਰਦੇ ਆ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਓ। ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਰਾਮਦਾਸ ਦੇ ਬਚਨ ਨੇ ਕਿ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਉਹਨਾਂ ਗੁਰੂ ਨਾਨਕ ਸਮਦਰਸ਼ੀ ਵਰਤਿਆ, ਗੁਰੂ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਲਈ। ਅਸੀਂ ਗੁਰੂ ਅਰਜੁਨ ਦੇਵ ਦੇ ਬਚਨ ਪੜ੍ਹਨੇ, ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ। ਥੋੜੇ ਜਿਹੇ ਦੇ ਅਰਥ ਮੈਂ ਸਿਰਫ ਕਰਾਂਗਾ, ਤੁਕ ਮੈਂ ਲਈਏ ਜੀ। ਉਹ ਗੁਰ ਪਰਮੇਸ਼ਰ ਜਿਹੜਾ ਸ਼ਬਦ ਹੈ ਜਿਹਨੂੰ ਅਕਾਲ ਪੁਰਖ ਨੂੰ ਸਤਿਗੁਰੂ ਪੁੱਛਦੇ ਆ, ਤੇ ਸਾਨੂੰ ਕਹਿੰਦੇ ਪਏ। ਮੈਂ ਕਹਿੰਦਾ ਕੁਰਬਾਨ ਜਾਈਏ। ਉਸ ਦਿਨ ਪਰਸੋਂ ਸ਼ਾਇਦ ਵਿਸਾਖੀ ਵਾਲੇ ਦਿਨ ਮੈਂ ਸੈਨੋਜ਼ੇ ਵੀ ਤੇ ਇੱਥੇ ਵੀ ਇੱਕ ਬੇਨਤੀ ਕੀਤੀ ਸੀ। ਮਹਾਰਾਜ ਨੇ ਸੀਸ ਲੈ, ਸੱਚੀ ਮੁੱਚੀ ਉਹਨਾਂ ਨੇ ਸ਼ਸਤਰ ਧਾਰੀ ਰਹਿਤਵਾਨ ਪੈਦਾ ਕੀਤੇ, ਪਰ ਉਸ ਦਿਨ ਇੱਕ ਕਿਰਪਾ ਕੀਤੀ ਉਹਨੇ, ਜਿਹੜੇ ਨਾਮ ਦੀਆਂ ਬਰਕਤਾਂ ਗੁਰੂ ਇਕੱਲਾ ਦਿੰਦਾ ਸੀ, ਉਹ ਨਾਮ ਦੀਆਂ ਦਾਤਾਂ ਪੰਜਾਂ ਵਿੱਚ ਵੀ ਵਰਤਾ ਦਿੱਤੀਆਂ, ਉਹ ਅੱਗੇ ਵਰਤਾਉਂਦੇ ਨੇ। ਹਜ਼ੂਰ ਨੇ ਇੱਥੇ ਧਰਨ ਸਵੰਨੀ, ਧਰਮ ਦਾ ਲਫ਼ਜ਼ੀ ਅਰਥ ਹੈ ਧਰਤੀ, ਸਵਨੀ ਦਾ ਅਰਥ ਹੈ ਸੁਨਹਿਰੀ ਰੰਗ ਦੀ, ਖੜ ਰਤਨ ਜੜਾਵੀ, ਖੜ ਦਾ ਅਰਥ ਘਾਹ, ਰਤਨ ਜੜਾਵੀ ਦਾ ਅਰਥ ਹੈ ਘਾਹ ਦੇ ਉੱਤੇ ਰਤਨ ਜੜਿਆ ਹੋਇਆ ਹੈ। ਇਹ ਬਚਨ ਉਦਾਹਰਨ ਹੈ ਕਿ ਇਉਂ ਲੱਗਦਾ ਕਿ ਸੂਰਜ ਦੀ ਕਿਰਨ ਧਰਤੀ ਤੇ ਪਈ ਤੇ ਜਦੋਂ ਕਿਰਨ ਪਈ ਸਾਰੇ ਪਾਸੇ ਸੁਨਹਿਰੀਪਨ ਆ ਗਿਆ, ਅੰਜ ਲੱਗੇ ਜਿਵੇਂ ਸੋਨਾ ਹੈ। ਆ ਅਸੀਂ ਦੇਖੀਏ ਸਮੁੰਦਰ ਤੇ ਪੈਂਦੀ ਹੈ, ਲੱਗਦਾ ਜਿਵੇਂ ਪਾਣੀ ਸੁਨਹਿਰੀ ਰੰਗ ਦਾ ਹੋ ਗਿਆ। ਕਹਿੰਦੇ ਸਾਰੀ ਧਰਤੀ ਸੁਨਹਿਰੀ ਹੋ ਗਈ, ਜਿੰਨੇ ਖੜ ਨੇ ਘਾਹ ਦੇ ਤੀਲੇ ਨੇ ਇਹਨਾਂ ਦੀ ਤਰੇਲ ਅੰਜ ਚਮਕਦੀ ਪਈ ਹੈ ਜਿਵੇਂ ਕੀਮਤੀ ਰਤਨ ਚਮਕਦੇ ਪਏ। ਧਰਨ ਸਵਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਹਿਰਦੇ ਵਿੱਚ ਉਹ ਪੁਰਖ ਵਸ ਗਿਆ ਜਿਹੜਾ ਪ੍ਰੇਮ ਦਾ ਪੁਤਲਾ ਹੈ। ਅਗਲੇ ਤੋਕੇ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ, ਇੱਥੇ ਗੁਰੂ ਨਾਨਕ ਸ਼ਬਦ ਵਰਤਿਆ, ਧੰਨ ਗੁਰੂ ਨਾਨਕ ਸਾਹਿਬ ਜੀ, ਸਾਰੇ ਕਾਜ ਸੁਹੇਲੇ ਹੋ ਗਏ। ਗੁਰੂ ਨਾਨਕ ਸਤਿਗੁਰ ਤੁਠਾ, ਉੱਥੇ ਗੁਰੂ ਨਾਨਕ ਸਾਹਿਬ ਲਈ ਗੁਰੂ ਸ਼ਬਦ ਹੈ। ਉਸ ਤੋਂ ਅੱਗੇ ਤੁਸੀਂ ਪੜ੍ਹ ਦਿਓ ਇੱਕ ਪਾਠ, ਮੈਂ ਮੂਰਖ ਕੀ ਕੇਤਕ ਬਾਤ ਕਹਿ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਉੱਥੇ ਵੀ ਗੁਰੂ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਲਈ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਸਤਿਗੁਰੂ ਸ਼ਬਦ ਵਰਤਿਆ। ਗੁਰੂ ਅਰਜੁਨ ਦੇਵ ਜੀ ਨੇ ਕਿਹਾ ਕਿ ਭਗਤ ਵੀ ਨੇ, ਸਤਿਗੁਰੂ ਵੀ ਨੇ, ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਦਾਸ, ਉਹਦੇ ਦਰ ਤੇ ਤੁਲਿਆ ਹੋਇਆ ਉਹਦੇ ਵਰਗਾ ਹੈ। ਜਦੋਂ ਸਵਈਏ ਮੁੱਖ ਵਾਕ ਪੜ੍ਹਦੇ ਹੋ ਉਹਦੇ ਵਿੱਚ ਬਚਨ ਹੁੰਦਾ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨਾ ਹੈ, ਹਾਂ ਕਿ ਬਲ 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 ਸਦ ਬਲਿਖਾਰ। ਮੇਰੇ ਕਹਿਣ ਤੋਂ ਮੁਰਾਦ ਸੀ ਜੀ, ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰੂ ਤੋਂ ਪੁੱਛਿਆ ਦਾ ਮਤਲਬ, ਭਾਈ ਅਕਾਲ ਪੁਰਖ ਦੇ ਘਰੋਂ ਅਕਾਲ ਪੁਰਖ ਦਾ ਹੁਕਮ ਸੁਣਾ ਕੇ ਕਹਿੰਦੇ ਆ, ਮੇਰਾ ਸਤਿਗੁਰੂ ਅਕਾਲ ਪੁਰਖ ਕਹਿੰਦਾ ਨਾਮ ਤੋਂ ਬਿਨਾਂ ਠੰਡ ਨਹੀਂ ਪੈਣੀ। ਮੈਂ ਆਪਣਾ ਗੁਰਪੂਛ ਦੇਖਿਆ, ਆਪਣੇ ਸਤਿਗੁਰੂ ਨੂੰ ਪੁੱਛਿਆ ਹੈ, ਬੇਨਤੀ ਹੈ ਜੀ। ਫਿਰ ਇਹ ਹੀ ਗੁਰੂ ਸ਼ਬਦ ਬਾਕੀ ਗੁਰੂਆਂ ਲਈ ਜੁੜਿਆ, ਜਿਵੇਂ ਅਸੀਂ ਗੁਰ ਅੰਗਦ ਦੀ ਦੋਈ ਫਿਰੀ ਇਹ ਸ਼ਬਦ ਪੜ੍ਹਦੇ ਹਾਂ, ਗੁਰੂ ਅੰਗਦ ਸਾਹਿਬ ਲਈ ਵੀ ਗੁਰੂ ਸ਼ਬਦ ਵਰਤਿਆ ਗਿਆ ਜੀ। ਤੇ ਹਾਲਾਂਕਿ ਇੱਕ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ। ਸ਼ਬਦ ਗੁਰੂ ਅੰਗਦ ਸਾਹਿਬ ਦੀ ਸਿਫਤ ਚ ਸ਼ਬਦ ਹੈ ਜੀ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜਾਂ ਭੱਟਾਂ ਨੇ ਸ਼ਬਦ ਵਰਤਿਆ ਹੈ, ਸੋ ਕਹੋ ਟਲ ਗੁਰ ਸੇਵੀਐ, ਐਨੀ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ। ਉਹ ਗੁਰੂ ਸ਼ਬਦ ਗੁਰੂ ਅੰਗਦ ਦੇਵ ਲਈ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਅਮਰਦਾਸ ਲਈ ਗੁਰੂ ਸ਼ਬਦ ਆਇਆ, ਗੁਰੂ ਅਮਰਦਾਸ ਪਰਸਿਐ ਪੋਮ ਪਕ ਪਾਤਕ ਬਿਨਾਸੈ। ਗੁਰੂ ਰਾਮਦਾਸ ਲਈ ਇਹ ਮੈਂ ਤਾਂ ਕਿਹਾ, ਗੁਰੂ ਨਾਨਕ ਸਾਹਿਬ ਦੇ ਸਤਿਗੁਰੂ ਪਰਮੇਸ਼ਵਰ ਸ਼ਬਦ, ਉਸ ਤੋਂ ਬਾਅਦ ਉਹਨਾਂ ਲਈ ਗੁਰੂ ਸ਼ਬਦ ਸਿੱਖਾਂ ਨੇ ਗੁਰੂ ਸਾਹਿਬਾਨਾਂ ਨੇ ਵਰਤਿਆ। ਇਹ ਜੋਤ ਜਦੋਂ ਇੱਕ ਤੋਂ ਦੂਜੇ ਸਰੀਰ ਚ ਗਈ, ਉੱਥੇ ਵੀ ਸ਼ਬਦ ਫਿਰ ਗੁਰੂ ਚਲਾ ਗਿਆ। ਮਹਾਰਾਜ ਨੇ ਗੁਰੂ ਅਮਰਦਾਸ ਗੁਰੂ ਰਾਮਦਾਸ ਲਈ ਸ਼ਬਦ ਵਰਤੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਗੁਰ ਸ਼ਬਦ ਵਰਤਿਆ ਜੀ। ਗੁਰੂ ਅਰਜੁਨ ਦੇਵ ਲਈ ਸ਼ਬਦ ਵਰਤੇ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ, ਉੱਥੇ ਗੁਰੂ ਸ਼ਬਦ ਵਰਤਿਆ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਪਰਮਾਤਮ ਸ਼ਬਦ ਜਿਹੜਾ ਗੁਰੂ ਦੇ ਅੰਦਰ ਵਰਤਿਆ ਜੋਤ ਰੂਪ ਹੋ ਕੇ, ਦਸ ਜਾਮਿਆਂ ਵਿੱਚ ਅਸੀਂ ਗੁਰੂ ਸ਼ਬਦ ਵਰਤਿਆ, ਪਰ ਹਾਲਾਂਕਿ ਆਪਣੀ ਹਯਾਤੀ ਵਿੱਚ ਵੀ ਗੁਰਦੇਵ ਜਦੋਂ ਬੋਲਦੇ ਆ ਕਹਿੰਦੇ ਆ, ਭਾਈ ਆ ਸ਼ਬਦ ਹੈ, ਇਹ ਉਹ ਗਿਆਨ ਜੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਕੇ ਗਏ ਆ, ਜਿਹੜਾ ਤੁਰ ਦਰਗਾਹ ਤੋਂ ਲੈ ਕੇ ਆਏ। ਇਹੀ ਕਾਰਨ ਕਿ ਗੁਰੂ ਅਰਜੁਨ ਦੇਵ ਜੀ ਨੇ ਗੁਰਬਾਣੀ ਦੇ ਦਰਸ਼ਨ ਕਰਦਿਆਂ ਇਹ ਸ਼ਬਦ ਕੈਸਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਤੋਲ। ਇਸ ਬਾਣੀ ਨੂੰ ਗੁਰੂ ਕਿਹਾ, ਸ਼ਬਦ ਨੂੰ ਗੁਰੂ ਕਿਹਾ। ਤੇ ਗੁਰਮੁਖੋ ਦੇਖੋ, ਦਸ਼ਮੇਸ਼ ਪਿਤਾ ਜੀ ਨੇ ਫਿਰ ਬਕਾਇਦਾ ਰਸਮ ਅਦਾ ਕਰਕੇ, ਹਾਲਾਂਕਿ ਪੰਜਵੇਂ ਜਾਮੇ ਚ ਮਹਾਰਾਜ ਥੱਲੇ ਬੈਠੇ ਸਨ ਜੀ, ਤੇ ਗੁਰੂ ਗ੍ਰੰਥ ਸਾਹਿਬ ਦਾ ਜੇਲਾ ਪ੍ਰਕਾਸ਼ ਹੈ, ਪਰ ਦਸਵੇਂ ਜਾਮੇ ਚ ਬਕਾਇਦਾ ਉਹ ਮਰਿਆਦਾ ਨਿਭਾ ਕੇ। ਤੇ ਕੱਲ ਮੈਂ ਕਿਹਾ ਸੀ, ਜਦੋਂ ਹਜ਼ੂਰ ਸਾਹਿਬ ਜਾਈਦਾ, ਜਿਹੜਾ ਨਿਸ਼ਾਨ ਸਾਹਿਬ ਥੱਲੇ ਵੇ ਨਾ, ਵੱਡਾ ਨਿਸ਼ਾਨ ਸਾਹਿਬ, ਉਥੋਂ ਦੀ ਪਰੰਪਰਾ ਕਹਿੰਦੀ ਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਇਸ ਜਗ੍ਹਾ ਤੇ ਦਿੱਤੀ ਸੀ, ਤੇ ਜਿੱਥੇ ਅੰਦਰ ਤੁਸੀਂ ਕਰਦੇ ਹੋ ਦਰਸ਼ਨ ਉਹ ਮਹਾਰਾਜ ਦਾ ਸੱਚਖੰਡ ਪਿਆਨੇ ਵਾਲੀ ਥਾਂ ਹੈ ਜੇ ਅੰਦਰ ਹੈ। ਉਥੇ ਜ਼ਰੂਰ ਨੇ ਨਮਸਕਾਰ ਕੀਤੀ ਤੇ ਸਦੀਵ ਕਾਲ ਵਾਸਤੇ ਮਰਿਆਦਾ ਦੇ ਤੌਰ ਤੇ ਮਾਨਵਤਾ ਦੇ ਉਧਾਰ ਦੇ ਲਈ ਸਤਿਗੁਰੂ ਨੇ ਗੁਰੂ ਪਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਨਮਸਕਾਰ ਕਰ ਦਿੱਤੀ ਸੀ। ਮੈਂ ਸਿਰਫ ਅੱਜ ਇੰਨਾ ਕੋਈ ਫਿਰ ਮੈਂ ਰਿਪੀਟ ਕੱਲ ਨੂੰ ਜ਼ਰੂਰ ਦੁਹਰਾਵਾਂਗਾ ਕਿ ਜਿਹੜਾ ਸ਼ਬਦ ਆਇਆ ਮੈਂ ਆਪਣਾ ਗੁਰ ਪੂਛ ਦੇਖਿਆ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਨੂੰ ਪੁੱਛ ਕੇ ਦੱਸਦੇ ਪਿਆ ਕਿ ਇਸ ਸੰਸਾਰ ਵਿੱਚ ਠੰਡ ਤਾਂ ਪਏਗੀ ਜੇ ਨਾਮ ਜਪਣਗੇ ਤਾਂ। ਨਾਮ ਤੋਂ ਬਿਨਾਂ ਅੱਗ ਹੈ, ਹਰੀ ਤੋਂ ਬਿਨਾਂ ਅੰਦਰ ਜੀਉ ਸੜਦਾ ਹੈ। ਇਸ ਲੜੀ ਨੂੰ ਅੱਜ ਆਪਾਂ ਆਰੰਭ ਕੀਤਾ ਹੈ, ਯਤਨ ਕਰਾਂਗਾ ਐਤਵਾਰ ਤੱਕ, ਸ਼ਨਿਚਰਵਾਰ ਤੱਕ ਜਾਂ ਐਤਵਾਰ ਤੱਕ ਆਪਾਂ ਵਿਚਾਰ ਸਕੀਏ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਬੜੇ ਟਿਕਾ ਬਖਸ਼ਿਆ। ਪ੍ਰਬੰਧਕ ਵੀਰਾਂ ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਸਮਾਂ ਸੰਗਤ ਦੀ ਸੇਵਾ ਲਈ ਦਿੱਤਾ। ਆਓ ਸਾਧ ਸੰਗਤ ਜੀ, ਕਰੋ ਕਿਰਪਾ ਜਿਵੇਂ ਆਪ ਜੀ ਹਰ ਸਾਲ ਔਰ ਤਕਰੀਬਨ ਕਥਾ ਦੀ ਸਮਾਪਤੀ ਤੋਂ ਬਾਅਦ ਅਸੀਸ ਬਖਸ਼ਦੇ ਹੋ, ਕਿਰਪਾ ਕਰਿਓ। ਆਏ ਆਪਾਂ ਸਾਰੇ ਇਕੱਠੇ ਰਲ ਕੇ ਨਾਮ ਜਪੀਏ ਤੇ ਕੋਈ ਰਸਨਾ ਇਹ ਸਤਿਗੁਰੂ ਦੀ ਬਖਸ਼ਿਸ਼ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਸਹਿਤ ਉਚਾਰਨ ਕਰੋ ਜੀ, ਵਾਹੇ ਗੁਰੂ। ਸਾਰੇ ਬੋਲੋ ਸਿੰਘੋ ਤੁਸੀਂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ।